ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਲਾਲ ਜੀ ਖਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਲਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ ਛੋਟੀ ਉਮਰ ਦੇ ਦੋਨੋਂ ਬਾਲ ਜੀ ਮਾਤਾ ਗੁਜਰੀ ਉਹਨਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਕਹਿਰ ਦੀ ਸਰਦੀ ਹੱਡੀਆਂ ਚੀਰੇ ਬਾਲ ਨਿਆਣੇ ਕੰਬਦੇ ਨੇ ਕਹਿਰ ਦੀ ਸਰਦੀ ਹੱਡੀਆਂ ਚੀਰੇ ਬਾਲ ਨਿਆਣੇ ਕੰਬਦੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾਹ ਪੱਥਰਾਂ ਦੇ ਲੰਘਦੇ ਨੇ ਕਦੋਂ ਜੀਤ ਤੇ ਜੁਝਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁੱਢੜੀ ਸਾਥ ਕਰੇ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁੱਢੜੀ ਸਾਥ ਕਰੇ ਬੇਦੋਸ਼ੇ ਇਨ੍ਹਾਂ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਖੇਡੀ ਚਾਲ ਜੀ ਗੰਗੂ ਪਾਪੀ ਉਹਨਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ
ਦੱਸੀ ਪੂਰੀ ਆਨੰਦ ਦਿਆ ਵਾਸੀ ਆਵੇ ਦੱਸੀ ਪੂਰੀ ਆਨੰਦ ਦਿਆ ਵਾਸੀ ਆਵੇ ਆਪਣਾ ਸਾਥ ਸਾਰਾ ਕਿੱਥੇ ਛੱਡ ਆਇਓ ਜੁੜਿਆ ਲੜੀ ਦੇ ਵਾਂਗ ਪਰਿਵਾਰ ਜਿਹੜਾ ਮੋਤੀ ਹਾਰ ਚੋ ਤੋੜ ਵਿਛੋੜ ਆਇਓ ਸੋਹਣੇ ਬਾਗ ਪਰਿਵਾਰ ਦੇ ਖੇਤ ਵਿੱਚੋਂ ਫੁੱਲ ਮਹਿਕਦੇ ਕਿੱਥੇ ਤਰੋੜ ਆਇਓ ਕਿੱਥੇ ਮਾਤ ਪਿਆਰੀ ਕਿੱਥੇ ਲਾਲ ਚਾਰੇ ਕਿੱਥੇ ਬਾਜ ਘੋੜਾ ਵਾਂਗ ਮੋੜ ਆਇਓ ਕਿੱਥੇ ਬਾਜ ਘੋੜਾ ਵਾਂਗਾਂ ਮੋੜ ਆਇਓ ਵਾਂਗਾ ਮੋੜ ਆਇਓ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕਰੀ ਹੈ ਅਤੇ ਆਪ ਜੀ ਦੀਆਂ ਅਸੀਸਾਂ ਅਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ ਸਾਡੇ ਨਾਲ ਸਾਂਝ ਪਾਉਣ ਦੇ ਲਈ 104.6 ਤੇ ਮਾਧਿਅਮ ਦੇ ਰਾਹੀਂ ਜੁੜੇ ਹੋ, ਰੇਡੀਓ ਨੂੰ ਟਿਊਨ ਅਪ ਕੀਤਾ ਹੈ, ਕਾਰਾਂ ਗੱਡੀਆਂ ਘਰ 'ਚ ਬੈਠੇ ਹੋਏ ਜਾਂ ਆਈਫੋਨ ਦੇ ਰਾਹੀਂ ਜਾਂ ਹੋਰ ਵੀ ਜਿੰਨੇ ਸਾਧਨ ਨੇ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਸਾਰੇ ਹੀ ਰਸਨਾਂ ਨੂੰ ਘਰੋਂ ਪਵਿੱਤਰ ਗੁਰਾਂ ਵੱਲੋਂ ਬੁਲਾਈ ਹੋਈ ਦਿੱਤੀ ਹੋਈ ਗੁਰਫਤਿਹ ਜਿਹੜੀ ਹੈ ਉਹਨੂੰ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਪ੍ਰਵਾਨ ਕਰੋ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਦਾ ਪ੍ਰੋਗਰਾਮ ਉਸ ਆਪਾਂ ਜੋ ਵਰਤਾਰਾ ਵਾਪਰਿਆ ਸਾਰੇ ਦਾ ਸਾਰਾ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਨੰਦਪੁਰ ਸਾਹਿਬ ਨੂੰ ਛੱਡਣਾ, ਜਿਸ ਨੂੰ ਉਸ ਸਮੇਂ ਆਨੰਦਾਂ ਦੀ ਪੁਰੀ ਵੀ ਕਿਹਾ ਜਾਂਦਾ ਸੀ, ਉਹ ਵੀ ਗੁਰਮਤੇ ਦੇ ਅਨੁਸਾਰ ਉਹਨਾਂ ਦਾ ਆਪਣਾ ਕੋਈ ਫੈਸਲਾ ਨਹੀਂ ਸੀ। ਅਤੇ ਉਸ ਤੋਂ ਬਾਅਦ ਜਿਹੜਾ ਇਹ ਵਰਤਾਰਾ ਵਾਪਰਦਾ ਗਿਆ, ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ, ਫਿਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਅਤੇ ਅਨੇਕਾਂ ਹੀ ਜਿਵੇਂ ਕਹਿ ਲਈਏ ਕਿ ਗੁਰੂ ਦੇ ਸਿੱਖ ਜਿਨ੍ਹਾਂ ਨੂੰ ਦਰਜਾ ਵੀ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ, ਆਪਣੇ ਚਾਰ ਲਾਲਾਂ ਤੋਂ ਵੱਧ ਕੇ ਦਰਜਾ ਦਿੱਤਾ, ਬਰਾਬਰਤਾ ਹਮੇਸ਼ਾ ਬਣਾਈ ਰੱਖੀ। ਅਤੇ ਇਹ ਸਾਰਾ ਜਿਹੜਾ ਵਰਤਾਰਾ ਇਹ ਬਾਕੀ ਧਰਮਾਂ ਦੇ ਵਿੱਚ ਅਜਿਹਾ ਕਦੇ ਵੀ ਕੁਝ ਨਹੀਂ ਵਾਪਰਿਆ। ਇਸ ਕਰਕੇ ਜਿਹੜਾ ਸਿੱਖ ਧਰਮ ਆਪਣਾ ਧਰਮ ਇਹ ਥੋੜ੍ਹਾ ਜਿਹਾ ਹੈ ਤਾਂ ਧਰਮ ਹੀ ਹੈ ਜਿਵੇਂ ਕਹਿ ਸਕਦੇ ਹਾਂ ਆਪਾਂ, ਪਰ ਇਹ ਬਹੁਤ ਵਿਲੱਖਣ ਹੈ ਬਾਕੀ ਧਰਮਾਂ ਦੇ ਨਾਲੋਂ। ਇਸ ਦੇ ਵਿੱਚ ਜਿਵੇਂ ਦੁਨਿਆਵੀ ਸ਼ੋਹਰਤ, ਦੁਨਿਆਵੀ ਕਿਸੇ ਵਸਤੂ ਨੂੰ, ਦੁਨਿਆਵੀ ਅਹੁਦੇ ਨੂੰ, ਦੁਨਿਆਵੀ ਪਦਾਰਥ ਨੂੰ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ ਜਾਂਦੀ। ਵੱਡੇ ਪੱਧਰ ਦੇ ਉੱਤੇ ਵੱਡੀ ਸੋਚ ਦੇ ਮੁਤਾਬਕ ਜਿਵੇਂ ਸਾਰੀ ਦੀ ਸਾਰੀ ਦੁਨੀਆ ਸ੍ਰਿਸ਼ਟੀ ਨਾਸ਼ਬਾਨ ਗਿਣੀ ਗਈ ਹੈ, ਅਤੇ ਇਹਦੇ 'ਤੇ ਬਹੁਤ ਡੂੰਘਾਈ 'ਚ ਜਾ ਕੇ ਗੱਲ ਕੀਤੀ ਜਾ ਸਕਦੀ ਹੈ, ਪਰ ਜਿਹੜੇ ਅੱਜ ਦੇ ਵਿਸ਼ੇ ਦੇ ਮੁਤਾਬਕ ਇਹ ਸਾਰਾ ਕੁਝ ਆਮ ਤੌਰ 'ਤੇ ਇਸ ਨੂੰ ਸਥਾਈ ਮੰਨ ਕੇ ਜਿੰਨੀਆਂ ਵੀ ਜੰਗਾਂ ਯੁੱਧਾਂ ਹੋਈਆਂ ਦੁਨੀਆ ਦੇ ਵਿੱਚ, ਉਹ ਪਦਾਰਥ ਦੀ ਦੌੜ ਭੱਜ ਕਿਸੇ ਵੀ ਰੂਪ ਦੇ ਵਿੱਚ ਹੋਵੇ, ਜਿਵੇਂ ਆਮ ਤੌਰ 'ਤੇ ਇਹ ਗੱਲ ਕਹੀ ਜਾਂਦੀ ਹੈ ਕਿ ਜ਼ਰ ਤੇ ਜ਼ੋਰੂ ਤੇ ਜ਼ਮੀਨ ਦੇ ਲਈ ਲੜਾਈ ਆਮ ਤੌਰ 'ਤੇ ਦੁਨੀਆ ਦੀਆਂ ਸਾਰੀਆਂ ਲੜਾਈਆਂ ਨੂੰ ਇਹਨਾਂ ਦੋ ਚੀਜ਼ਾਂ ਦੇ ਵਿੱਚ ਕੈਦ ਕੀਤਾ ਜਾ ਸਕਦਾ ਹੈ, ਪਰ ਸਿੱਖ ਧਰਮ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਨਾ ਉਹ ਜਿਹੜੀਆਂ ਇਹ ਸਾਰਾ ਕੁਛ ਲੜਾਈਆਂ ਇਹ ਹੋਈਆਂ, ਜੋ ਵੀ ਇਹ ਜੰਗ ਯੁੱਧ ਹੋਏ, ਉਸ ਤੋਂ ਪਹਿਲਾਂ 21 ਰਾਜਿਆਂ ਨਾਲ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਲੜਾਈਆਂ ਕੀਤੀਆਂ, ਉਸ ਦੇ ਵਿੱਚ ਕੋਈ ਜ਼ਮੀਨ ਦਾ ਮਸਲਾ ਨਹੀਂ ਸੀ, ਕੋਈ ਕਿਸੇ ਕਿਸਮ ਦੀ ਕੋਈ ਇਸਤਰੀ ਦਾ ਕੋਈ ਸ਼ਮੂਲੀਅਤ ਨਹੀਂ ਸੀ। ਇਹ ਸਾਰਾ ਕੁਝ ਸਾਡੇ ਧਰਮ ਨੂੰ ਬਹੁਤ ਵਿਲੱਖਣ ਕਰ ਦਿੰਦਾ ਹੈ, ਅਤੇ ਸਾਡੇ ਗੁਰੂਆਂ ਦੀ ਸ਼ਖਸੀਅਤ ਨੂੰ ਬਾਕੀ ਪੈਗੰਬਰਾਂ ਦੀਆਂ ਸ਼ਖਸੀਅਤਾਂ ਤੋਂ ਬਹੁਤ ਅਡਰਾ ਕਰ ਦਿੰਦਾ ਹੈ। ਕੋਈ ਵੀ ਸ਼ਖਸੀਅਤ ਗੁਰੂ ਸਾਹਿਬ ਦੇ ਸ਼ਖਸੀਅਤ ਦੀ ਬਰਾਬਰੀ ਨਹੀਂ ਕਰ ਸਕਦੀ। ਇਸੇ ਕਰਕੇ ਸਾਡਾ ਜਿਹੜਾ ਸਤਿਕਾਰ ਗੁਰੂ ਸਾਹਿਬਾਨ ਪ੍ਰਤੀ ਉਹ ਹਮੇਸ਼ਾ ਬਣਿਆ ਰਹਿੰਦਾ ਹੈ, ਅਤੇ ਉਹ ਬਣਿਆ ਵੀ ਰਹਿਣਾ ਚਾਹੀਦਾ ਹੈ। ਅਤੇ ਇਹ ਜਿਹੜੀ ਲੜੀ ਹੈ, ਇਸ ਦੇ ਵਿੱਚ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਇੱਕ ਕਹਿ ਲਈਏ ਕਿ ਕਿਸੇ ਧਰਮ ਦੀ ਸਿਖਰਲੀ ਚੀਜ਼ ਹੁੰਦੀ ਹੈ, ਜੋ ਸਿਖਰਲਾ ਧਰਮ ਦਾ ਸਿਖਰਲਾ ਪੌਡਾ ਹੁੰਦਾ ਹੈ ਕਿ ਜਿਹੜੇ ਉਸ ਧਰਮ ਨੂੰ ਮੰਨਣ ਵਾਲੇ ਉਹ ਆਪਣੇ ਆਪ ਦੇ ਵਿੱਚ ਇੰਨੇ ਸੰਪੂਰਨ ਹੋ ਜਾਣ ਕਿ ਉਹ ਆਪਣੇ ਫੈਸਲੇ ਖੁਦ ਕਰ ਸਕਣ, ਜਿਹੜਾ ਅੱਗੇ ਜਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਰਕੇ ਵੀ ਦਿਖਾਇਆ, ਅਤੇ ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਅਸਲ ਦੇ ਵਿੱਚ ਸਾਰੇ ਸਿੰਘਾਂ ਨੇ ਕਰਕੇ ਵੀ ਦਿਖਾਇਆ, ਉਹ ਸਾਰੇ ਕਾਸੇ ਦਾ ਜਿਹੜਾ ਮੁੱਢ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਤੇ ਉਹਨਾਂ ਦੇ ਪਰਿਵਾਰ ਦੀਆਂ ਸ਼ਹਾਦਤਾਂ ਤੋਂ ਹੀ ਬਚਦਾ ਆ, ਅਤੇ ਉਹ ਹੀ ਜਿਹੜੀ ਪ੍ਰੇਰਨਾ ਹਮੇਸ਼ਾ ਜਿਹੜੀ ਸਿੱਖ ਕੌਮ ਨੂੰ ਹਮੇਸ਼ਾ ਮਿਲਦੀ ਰਹੇਗੀ।
ਹਾਂਜੀ, ਜਿੱਥੇ ਆਪਾਂ ਪਰਿਵਾਰ ਵਿਛੋੜੇ ਦੀ ਗੱਲ ਕਰਨੀ ਹੈ, ਜਿੱਥੇ ਆਨੰਦਪੁਰ ਦੀ ਉਸ ਪਵਿੱਤਰ ਧਰਤੀ ਦੀ ਗੱਲ ਕਰਨੀ ਹੈ, ਜਿੱਥੇ ਗੁਰੂ ਸਾਹਿਬਾਨ ਨੇ ਬਹੁਤ ਵੱਡਾ ਸਮਾਂ ਆਪਣਾ ਉਸ ਧਰਤੀ ਦੇ ਉੱਤੇ ਬਤੀਤ ਕੀਤਾ, ਉਸ ਧਰਤੀ ਤੋਂ ਹੀ ਨੌਵੇਂ ਪਾਤਸ਼ਾਹ ਨੂੰ ਤਿਲਕ ਅਤੇ ਜੰਜੂ ਦੀ ਰਾਖੀ ਕਰਨ ਦੇ ਲਈ ਕਹਿਣ ਦਾ ਭਾਵ ਕਿ ਜਬਰ ਅਤੇ ਜੋ ਜ਼ੁਲਮ ਹੋ ਰਿਹਾ ਸੀ ਉਹਦੇ ਵਿਰੁੱਧ ਵੀ ਉੱਥੋਂ ਹੀ ਆਵਾਜ਼ ਉੱਠੀ ਅਤੇ ਨੌਵੇਂ ਪਾਤਸ਼ਾਹ ਨੂੰ ਉੱਥੋਂ ਹੀ ਦਿੱਲੀ ਨੂੰ ਤੋਰਿਆ। ਉਸ ਪਵਿੱਤਰ ਧਰਤੀ ਦੇ ਨਾਂ 'ਤੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜ਼ਿੰਦਗੀ ਦਾ ਬਹੁਤ ਵੱਡਾ ਸਮਾਂ ਜਿਹੜਾ ਉੱਥੇ ਬਤੀਤ ਕੀਤਾ। ਇਕੱਲਾ ਉੱਥੇ ਬਤੀਤ ਹੀ ਨਹੀਂ ਕੀਤਾ, ਉਸ ਪਵਿੱਤਰ ਧਰਤੀ ਦੇ ਉੱਤੇ ਰਹਿੰਦਿਆਂ ਹੋਇਆ ਇੱਕ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਨੀਂਹ ਰੱਖੀ ਸੀ ਉਸ ਪੰਥ ਨੂੰ, ਉਸ ਸਿੱਖੀ ਦੇ ਮਹਿਲ ਨੂੰ ਉਸਾਰਿਆ ਵੀ ਪੂਰਾ, ਕਦੇ ਹੋਲੇ ਦੇ ਰੂਪ ਦੇ ਵਿੱਚ ਅਤੇ ਕਦੇ ਜਿਹੜੀਆਂ ਉੱਥੇ ਜੰਗਾਂ ਯੁੱਧਾਂ ਹੋਈਆਂ ਉਹਦੇ ਵਿੱਚ ਵੀ ਬਾਪ ਬੜੀ ਸ਼ਿੱਦਤ ਦੇ ਨਾਲ ਚੜ੍ਹਦੀ ਕਲਾ ਦਾ ਜਿਹੜਾ ਸੰਕਲਪ ਹੈ ਉਹ ਪੰਥ ਦੀ ਝੋਲੀ ਪਾਇਆ। ਅਤੇ ਜੇਕਰ ਉਸ ਇਤਿਹਾਸ ਨੂੰ ਹੋਰ ਵੀ ਡੂੰਘਾਈ ਵਿੱਚ ਜਾ ਕੇ ਵੇਖਣਾ ਹੋਵੇ, ਉਸ ਪਵਿੱਤਰ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਲੌਕਿਕ ਜਿਹੜੇ ਕੰਮ ਨੇ ਜਿੱਥੇ ਉਹ ਸਾਨੂੰ ਨਜ਼ਰ ਪੈਂਦੇ ਨੇ, ਅਤੇ ਉੱਥੇ ਬਹੁਤ ਵੱਡਾ ਇਕੱਠ ਸੰਗਤੀ ਰੂਪ ਦੇ ਵਿੱਚ ਵੀ ਨਜ਼ਰ ਆਉਂਦਾ ਹੈ, ਅਤੇ ਨਾਲ ਨਾਲ ਉਸ ਧਰਤੀ ਦੇ ਉੱਤੇ ਉਹ ਰਿਸ਼ਤਾ ਜਿਹੜਾ ਹੈ, ਜਿਹੜਾ ਪਵਿੱਤਰ ਰਿਸ਼ਤਾ ਗੁਰੂ ਦਾ ਅਤੇ ਸਿੱਖ ਦਾ ਸੀ ਉਹ ਵੀ ਨਜ਼ਰ ਪੈਂਦਾ ਹੈ। ਅਤੇ ਜਿਹੜੇ ਪਹਾੜੀ ਰਾਜੇ ਹੈ ਉਹ ਕੌਣ ਸਨ, ਬਾਈ ਧਾਰ ਦੇ ਰਾਜੇ ਕੌਣ ਸਨ, ਉਹ ਇਤਿਹਾਸ ਨੂੰ ਜੇਕਰ ਅਸੀਂ ਚੰਗੀ ਤਰ੍ਹਾਂ ਡੂੰਘਾਈ ਵਿੱਚ ਜਾ ਕੇ ਵੇਖਾਂਗੇ, ਇਹ ਬਾਈ ਰਾਜੇ ਉਹੀ ਨੇ ਜਿਹੜੇ ਗੁਰੂ ਘਰ ਦੇ ਨਾਲ, ਗੁਰੂ ਘਰ ਦੀ ਚੜ੍ਹਤ ਦੇ ਨਾਲ ਖਾਰ ਖਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ, ਜਦੋਂ ਜਨੇਊ ਪਾਉਣ ਤੋਂ ਨਾਂਹ ਕੀਤੀ ਹੈ, ਇਹ ਉਹਨਾਂ ਹੀ ਵੱਡਿਆਂ ਵਡੇਰਿਆਂ ਤੋਂ ਤੁਰੇ ਆਉਂਦੇ ਨੇ। ਅਤੇ ਇੱਥੇ ਤੱਕ ਪ੍ਰਸ਼ਾਦੀ ਹਾਥੀ ਵਰਗੇ ਜਿਹੜੇ ਚੌਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਥੀ, ਹੋਰ ਜਿਹੜੇ ਜੰਗੀ ਕਰਤੱਵ ਸੂਰਬੀਰ ਯੋਧੇ ਦਿਖਾਉਂਦੇ ਨੇ ਇੱਕ ਇਸ਼ਾਰੇ ਦੇ ਉੱਤੇ ਕਿਵੇਂ ਗੁਰੂ ਦੇ ਉੱਤੋਂ ਆਪਾਂ ਕੁਰਬਾਨ ਕਰਨ ਦੇ ਲਈ ਤਿਆਰ ਹੋ ਜਾਂਦੇ ਨੇ, ਉਹ ਸਾਰਾ ਦ੍ਰਿਸ਼ ਜਿਹੜਾ ਹੈ ਉਹ ਬਾਈ ਰਾਜਿਆਂ ਨੂੰ ਚੰਗਾ ਨਹੀਂ ਲੱਗਦਾ, ਉਹ ਬਾਈ ਰਾਜਿਆਂ ਨੂੰ ਠੀਕ ਨਹੀਂ ਲੱਗਦਾ। ਨਗਾਰੇ 'ਤੇ ਚੋਟਾਂ ਲੱਗਦੀਆਂ ਨੇ ਅਤੇ ਉਹਨਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ, ਉਹਨਾਂ ਨੂੰ ਉਹ ਚੰਗਾ ਨਹੀਂ ਲੱਗਦਾ। ਗੁਰੂ ਦੇ ਸਿੱਖ ਗੁਰੂ ਦੇ ਨਾਲ ਘੋੜਿਆਂ ਦੀਆਂ ਕਾਟੀਆਂ 'ਤੇ ਚੜ੍ਹਦੇ ਹੋਏ ਸ਼ਿਕਾਰ ਨੂੰ ਨਿਕਲਦੇ ਨੇ, ਦਗੜ ਦਗੜ ਕਰਦੇ ਘੋੜੇ ਹਿਣਕਦੇ ਫਿਰਦੇ ਨੇ ਆਨੰਦਾਂ ਦੀ ਪੁਰੀ ਦੇ ਅੰਦਰ, ਅਤੇ ਪਹਾੜੀ ਰਾਜਿਆਂ ਦੀ ਨੀਂਦ ਹਰਾਮ ਹੋ ਜਾਂਦੀ ਹੈ। ਫਿਰ ਵਿਉਂਤਬੰਦੀਆਂ ਸ਼ੁਰੂ ਹੋ ਜਾਂਦੀਆਂ ਨੇ ਚਾਣਕਿਆਪੁਰੀ ਨੀਤੀ ਦੇ ਤਹਿਤ, ਫਿਰ ਉਹੀ ਕੁਝ ਹੁੰਦਾ ਹੈ, ਘੇਰਾ ਪਾ ਲਓ, ਘੇਰੇ ਦੇ ਵਿੱਚ ਜਦੋਂ ਸਫਲ ਨਾ ਹੋਏ ਫਿਰ ਆਟੇ ਦੀਆਂ ਗਊਆਂ ਬਣਾ ਬਣਾ ਕੇ ਇਹਨਾਂ ਪਹਾੜੀ ਰਾਜਿਆਂ ਨੇ ਆਪਣੇ ਵਜ਼ੀਰ ਜਾਂ ਆਪਣੇ ਜਿਹੜੇ ਵਿਚੋਲੇ ਜਿਹੜੇ ਨੇ ਉਹ ਭੇਜਣੇ ਸ਼ੁਰੂ ਕੀਤੇ ਨੇ, ਅਤੇ ਕੁਝ ਕੁ ਇਹਨਾਂ ਦੇ ਵਿੱਚ ਜਿਹੜੇ ਉਸ ਫੌਜ ਦੇ ਵਿੱਚ ਮੁਗਲ ਵੀ ਨੇ ਜਾਂ ਇਹ ਕਹਿ ਲਈਏ ਕਿ ਉਹ ਫੌਜਦਾਰ ਨੇ, ਉਹਨਾਂ ਨੂੰ ਵੀ ਕੁਰਾਨ ਦੀਆਂ ਸੌਹਾਂ ਖੜਾ ਦਿੱਤੀਆਂ ਨੇ ਇਹਨਾਂ ਪਹਾੜੀ ਰਾਜਿਆਂ ਨੇ। ਪਰ ਗੁਰੂ ਦਾ ਖਾਲਸਾ ਉਸ ਚੀਜ਼ ਨੂੰ ਪ੍ਰਵਾਨ ਕਰਦੇ ਹੋਇਆ, ਪਰ ਕਿਹਾ ਸਾਰਿਆਂ ਨੇ ਬੜੀ ਵਿਚਾਰ ਵਟਾਂਦਰਾ ਹੋਇਆ, ਉਹਨੇ ਕਿਹਾ ਆਟੇ ਦੀਆਂ ਗਊਆਂ ਇਹ 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 ਜਿਹੜੇ ਲੋਕ ਨੇ ਕਦੇ ਵੀ ਸੁਧਰਨ ਵਾਲੇ ਨਹੀਂ ਨੇ, ਇਹਨਾਂ 'ਤੇ ਕਦੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ। ਅੱਜ ਉਸ ਚੀਜ਼ ਨੂੰ ਅਸੀਂ ਅਨੁਭਵ ਕਰ ਸਕਦੇ ਹਾਂ ਕਿ ਉਸ ਟਾਈਮ ਕੀ ਹੋਇਆ, ਪਰ 6 ਮਹੀਨੇ ਤੋਂ ਬਾਅਦ ਦਾ ਸਮਾਂ ਜਦੋਂ ਲੰਘ ਗਿਆ, ਵੱਡਾ ਸਮਾਂ ਲੰਘ ਗਿਆ, ਅਤੇ ਗੁਰੂ ਦੇ ਸਿੱਖਾਂ ਨੇ ਤਸ ਤੋਂ ਮਸ ਨਹੀਂ ਕੀਤਾ, ਅੰਦਰਲਾ ਖਾਣਾ ਪਾਣੀ ਜਿਹੜਾ ਹੈ, ਜਿਹੜਾ ਜੀਵਨ ਨੂੰ ਜਿਉਣ ਦੇ ਲਈ ਚਾਹੀਦਾ ਜ਼ਰੂਰੀ ਹੈ, ਉਹ ਵੀ ਰਸਤਾ ਖਤਮ ਹੁੰਦੀਆਂ ਗਈਆਂ। ਇੱਥੇ ਤੱਕ ਵੀ ਇਤਿਹਾਸ ਗਵਾਹੀ ਭਰਦਾ ਹੈ ਕਿ ਗੁਰੂ ਦੀਆਂ ਸਿੱਖਾਂ ਨੇ ਜਿਹੜੇ ਜਾਨ ਤੋਂ ਪਿਆਰੇ ਘੋੜੇ ਪਾਲੇ ਹੋਏ ਸਨ ਉਹਨਾਂ ਨੂੰ ਵੀ ਵੱਢ ਕੇ ਆਪਣੀ ਜਿਹੜਾ ਉਸ ਰਸਤ ਦਾ ਸਾਧਨ ਬਣਾਇਆ ਹੈ, ਆਪਣੀ ਪੇਟ ਦੀ ਜਿਹੜੀ ਹੈ ਪੂਜਾ ਕਰਨ ਦੇ ਲਈ, ਆਪਣੀ ਪੇਟ ਦੀ ਪੂਰਤੀ ਕਰਨ ਦੇ ਲਈ ਉਹਨਾਂ ਨੂੰ ਵੀ ਅੱਗ ਦੇ ਵਿੱਚ ਝੋਕ ਦਿੱਤਾ ਹੈ। ਉਸ ਤੋਂ ਬਾਅਦ ਅੱਟ ਦੀਆਂ ਗਊਆਂ ਰੱਖ ਕੇ ਜਿੱਦਾਂ ਸੌਹਾਂ ਖੜਾਈਆਂ ਨੇ, ਡਾਂਕੇ ਦੇ ਚੋੜ ਦੇ ਉੱਤੇ ਨਗਾਰੇ ਲੱਗੇ ਨੇ, ਪੜਾਅ ਦੌਰਾਨ ਪੜਾਅ ਨਿਕਲਣੇ ਸ਼ੁਰੂ ਹੋਏ ਨੇ ਸਿੰਘ, ਅਤੇ ਪਿੱਛਿਓਂ ਹਮਲਾ ਕਰ ਦਿੱਤਾ ਹੈ। ਉੱਧਰ ਸਰਸਾ ਨਦੀ ਹੈ, ਸਿਆਲ ਦੀ ਰੁੱਤ ਹੈ, ਅਤੇ ਨਦੀ ਦਾ ਪਾਣੀ ਜਿਹੜਾ ਠਾਠਾ ਮਾਰ ਰਿਹਾ, ਚੜ੍ਹਿਆ ਪਿਆ ਹੈ। ਮੋਹਰੇ ਵੀ ਮੌਤ ਹੈ ਪਿੱਛੇ ਫੌਜਾਂ ਚੜੀਆਂ ਆਉਂਦੀਆਂ ਨੇ ਪਰ ਗੁਰੂ ਦੇ ਸਿੰਘਾਂ ਨੇ ਸੀਧ ਤੱਕ ਨਹੀਂ ਕੀਤੀ ਜੋ ਗੁਰੂ ਨੇ ਹੁਕਮ ਕੀਤਾ ਉਹਦੇ ਉੱਤੇ ਡਟ ਕੇ ਪਹਿਰਾ ਦਿੰਦੇ ਹੋਏ ਆਪਣੇ ਆਪ ਨੂੰ ਅੱਗੇ ਵੱਲ ਲੈ ਕੇ ਵੱਧਦੇ ਰਹੇ
ਹਾਂਜੀ ਜਿਹੜਾ ਇਹ ਸਾਰੇ ਦੇ ਸਾਰੇ ਦਾ ਸਾਰਾ ਵਰਤਾਰਾ ਉਹ ਬਕਾਇਦਾ ਗੁਰਮਤਿਆਂ ਦੇ ਨਾਲ ਹੱਲ ਹੁੰਦਾ ਰਿਹਾ ਜਿਸ ਦੇ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਸੀ ਤੇ ਸੰਗਤ ਦੁਆਰਾ ਜਿਹੜੀ ਇੱਕ ਤਰ੍ਹਾਂ ਦੇ ਨਾਲ ਸਿਲੈਕਸ਼ਨ ਦਾ ਵਰਤਾਰਾ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਤੇ ਪੰਜ ਪਿਆਰਿਆਂ ਨੇ ਅੱਗੇ ਜੋ ਸੰਗਤ ਵੱਲੋਂ ਫੈਸਲਾ ਕੀਤਾ ਗਿਆ ਕੀਤਾ ਜਾਂਦਾ ਸੀ ਉਸ ਨੂੰ ਅੱਗੇ ਜਿਹੜਾ ਸੁਣਾਇਆ ਜਾਂਦਾ ਸੀ ਇਹ ਇੱਕ ਵਰਤਾਰਾ ਬਹੁਤ ਵਧੀਆ ਵਰਤਾਰਾ ਸੀ ਸਿੱਖ ਕੌਮ ਦੇ ਵਿੱਚ ਜਿਸ ਵਿੱਚ ਹਰ ਇੱਕ ਸ਼ਖਸ ਆਪਣੀ ਹੋਂਦ ਨੂੰ ਮਹਿਸੂਸ ਕਰਦਾ ਸੀ ਤੇ ਹਰ ਇੱਕ ਬੰਦਾ ਆਪਣੀ ਜਿਹੜੀ ਸ਼ਮੂਲੀਅਤ ਸਮਝਦਾ ਸੀ ਕਿਸੇ ਵੀ ਫੈਸਲੇ ਦੇ ਵਿੱਚ ਜਿਸ ਦੇ ਜਿਹੜੇ ਸਾਰਥਕ ਪੱਖ ਨੇ ਉਹ ਸਪਸ਼ਟ ਰੂਪ ਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਸਿੱਖ ਰਾਜ ਕਾਇਮ ਹੁੰਦਾ ਏ ਉਹ ਉਦੋਂ ਦੇਖਣ ਨੂੰ ਮਿਲਦਾ ਏ ਇਹ ਸਾਰੇ ਜਿਹੜੇ ਬੀਜ ਸੀ ਜਿਹੜੇ ਸਵੈ ਮਾਣ ਦੇ ਬੀਜ ਸੀ ਇਹ ਗੁਰੂ ਸਾਹਿਬ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਖਾਸ ਤੌਰ 'ਤੇ ਅਤੇ ਹੋਰ ਵੀ ਜਿੱਥੋਂ ਜਿੱਥੋਂ ਪੰਜਾਬ ਤੋਂ ਬਾਹਰੇ ਵੀ ਜਿੱਥੋਂ ਜਿੱਥੋਂ ਆਏ ਸੀ ਉੱਥੋਂ ਉੱਥੇ ਸਵੈ ਮਾਣ ਦੇ ਜਿਹੜੇ ਇਹ ਬੀਜ ਸੀ ਉਹ ਭਰੇ ਸੀ ਸਾਰੀਆਂ ਨੀਂਹ ਬਕਾਇਦਾ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਸੀ ਪੜਾਅ ਦਰ ਪੜਾਅ ਇਸ ਨੂੰ ਤਰਾਸ਼ਿਆ ਗਿਆ ਅਤੇ ਅਖੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਰੂਪ ਦੇ ਵਿੱਚ ਖਾਲਸੇ ਨੂੰ ਇੱਕ ਆਜ਼ਾਦ ਹਸਤੀ ਬਣਾ ਕੇ ਪੇਸ਼ ਕੀਤਾ ਦੁਨੀਆਂ ਦੇ ਵਿੱਚ ਜਿਹੜਾ ਦੁਨਿਆਵੀ ਕਿਸੇ ਵੀ ਸ਼ਕਤੀ ਦਾ ਡਰ ਨਹੀਂ ਸੀ ਮੰਨਦਾ ਅਤੇ ਉਸ ਅਕਾਲ ਪੁਰਖ ਤੋਂ ਇਲਾਵਾ ਕਿਸੇ ਦਾ ਭੈ ਵੀ ਨਹੀਂ ਸੀ ਮੰਨਦਾ ਅਤੇ ਆਜ਼ਾਦ ਰੂਪ ਦੇ ਵਿੱਚ ਵਿਚਰਦਾ ਸੀ ਅਤੇ ਆਜ਼ਾਦ ਹੀ ਰਹਿਣਾ ਉਸਦਾ ਸੁਭਾਅ ਬਣ ਗਿਆ ਸੀ ਅਤੇ ਇਸੇ ਕਰਕੇ ਹੀ ਕੋਈ ਵੀ ਮੌਕਾ ਆਇਆ ਜਿੱਥੇ ਭਾਵੇਂ ਆਪਣੀ ਜਾਨ ਦੀ ਬਾਜ਼ੀ ਤਾਂ ਗੁਰੂ ਕੇ ਸਿੰਘ ਲਾ ਗਏ ਪਰ ਕਿਸੇ ਦੀ ਹਲੀਮੀ ਕਿਸੇ ਦੀ ਜਿਹੜੀ ਗੁਲਾਮੀ ਉਹ ਕਬੂਲ ਨਹੀਂ ਕੀਤੀ ਇਹ ਸਾਰਾ ਵਰਤਾਰਾ ਛੋਟੇ ਸਾਹਿਬਜ਼ਾਦਿਆਂ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਜੋ ਉਹਨਾਂ ਨੇ ਆਜ਼ਾਦ ਰਹਿਣ ਦੀ ਆਜ਼ਾਦ ਰਹਿ ਕੇ ਜਿਉਣ ਦੀ ਜਿਹੜੀ ਦੁਨੀਆਂ ਦੇ ਸਾਹਮਣੇ ਮਿਸਾਲ ਪੇਸ਼ ਕੀਤੀ ਸੀ ਉਸ ਸਮੇਂ ਉਹ ਵਾਕਈ ਕਾਬਲੇ ਤਾਰੀਫ ਹੈ ਦੁਨੀਆਂ ਦੇ ਵਿੱਚ ਅਜਿਹਾ ਕੁਝ ਵੀ ਕਿਤੇ ਵੀ ਨਹੀਂ ਮਿਲਦਾ ਤੁਹਾਨੂੰ ਕਿਤੇ ਵੀ ਅਜਿਹਾ ਦੇਖਣ ਸੁਣਨ ਨੂੰ ਨਹੀਂ ਮਿਲੇਗਾ ਕਿ ਛੋਟੇ ਛੋਟੇ ਬੱਚਿਆਂ ਨੇ ਇੰਨੀ ਦ੍ਰਿੜਤਾ ਦੇ ਨਾਲ ਜਿਹੜੀ ਉਸ ਸਮੇਂ ਦੀ ਵੱਡੀ ਹਕੂਮਤ ਨੂੰ ਮੋੜਵਾਂ ਜਵਾਬ ਦਿੱਤਾ ਇਹ ਕੋਈ ਮਤਲਬ ਕੋਈ ਇਹ ਮੁਕਾਬਲੇ ਦੀ ਕੋਈ ਮਿਆਰ ਨਹੀਂ ਹੁੰਦੇ ਕਿ ਦੋ ਛੋਟੇ ਬੱਚਿਆਂ ਨੂੰ ਤੁਸੀਂ ਫੜ ਕੇ ਕਤਲ ਕਰ ਦਿਓ ਚਾਹੇ ਨੀਹਾਂ 'ਚ ਚਿਣ ਦਿਓ ਅਤੇ ਚਾਹੇ ਜਿਵੇਂ ਕਿਰਪਾਨ ਦੇ ਨਾਲ ਤਲਵਾਰ ਦੇ ਨਾਲ ਸੋਰੀ ਕਿਰਪਾਨ ਦੇ ਲਫ਼ਜ਼ ਹੋਰ ਨਿਕਲ ਜਾਂਦੇ ਨੇ ਤਲਵਾਰ ਦੇ ਨਾਲ ਵੀ ਉਹਨਾਂ ਦੇ ਜੋ ਉਹਨਾਂ ਦਾ ਉਹਨਾਂ ਨੂੰ ਸ਼ਹੀਦ ਕਰ ਦਿਓ ਜੇ ਇਹ ਕੋਈ ਮਾਇਨੇ ਨਹੀਂ ਹੁੰਦੇ ਜਿੱਤ ਹਾਰ ਦੇ ਹਾਂ ਇਹ ਜ਼ਰੂਰ ਹੈ ਕਿ ਜੋ ਉਹਨਾਂ ਛੋਟੇ ਸਾਹਿਬਜ਼ਾਦਿਆਂ ਨੇ ਜੋ ਦੁਨੀਆਂ ਦੇ ਸਾਹਮਣੇ ਮਿਸਾਲ ਪੇਸ਼ ਕੀਤੀ ਉਹ ਉਸ ਦੀ ਤਾਰੀਫ ਹਮੇਸ਼ਾ ਦੁਨੀਆਂ ਕਰਦੀ ਰਹੇਗੀ ਜਿਸ ਨੂੰ ਵੀ ਇਸ ਇਤਿਹਾਸ ਦਾ ਪਤਾ ਲੱਗੇਗਾ ਪਰ ਸਾਡੀ ਬਦਕਿਸਮਤੀ ਕਹਿ ਲਓ ਕਿ ਅਸੀਂ ਇਸ ਇਹਨਾਂ ਚੀਜ਼ਾਂ ਦੀ ਡੂੰਘਾਈ ਨੂੰ ਕਦੇ ਸਮਝਣ ਦਾ ਯਤਨ ਨਹੀਂ ਕੀਤਾ ਅਤੇ ਨਾ ਹੀ ਉਹਨਾਂ ਪੱਖਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਜਿਨ੍ਹਾਂ ਦੇ ਕਰਕੇ ਇਹ ਸ਼ਹਾਦਤਾਂ ਹੋਈਆਂ ਸੀ ਇਹ ਸਾਰੇ ਦਾ ਸਾਰਾ ਕੁਝ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਵੀ ਇਸੇ ਹੀ ਕੜੀ ਦੇ ਵਿੱਚ ਹੈ ਕਿ ਮਾਤਾ ਗੁੱਜਰ ਕੌਰ ਜੀ ਨੇ ਜਿਹੜੀ ਕੋਈ ਵੀ ਅਜਿਹੀ ਮੰਗ ਦੇ ਉੱਤੇ ਸਹਿਮਤੀ ਨਹੀਂ ਪ੍ਰਗਟਾਈ ਠੰਡੇ ਬੁਰਜ ਦੇ ਵਿੱਚ ਰਹਿਣਾ ਮਨਜ਼ੂਰ ਕੀਤਾ ਬਾਅਦ ਵਿੱਚ ਉਹਨਾਂ ਨੂੰ ਬੁਰਜ ਤੋਂ ਡੇਗ ਕੇ ਜਿਹੜਾ ਸ਼ਹੀਦ ਕੀਤਾ ਗਿਆ ਪਰ ਉਹਨਾਂ ਨੇ ਵੀ ਕੋਈ ਸਮਝੌਤੇ ਵਾਲਾ ਕੋਈ ਰਾਹ ਨਹੀਂ ਅਪੜਿਆ ਅਤੇ ਇੱਥੇ ਜਿਹੜੀ ਗੱਲ ਅਕਸਰ ਇਹ ਕਹੀ ਜਾਂਦੀ ਹੈ ਕਿ ਜਿਹੜਾ ਖਜ਼ਾਨਾ ਮਾਤਾ ਗੁੱਜਰ ਕੌਰ ਜੀ ਨਾਲ ਲੈ ਆਏ ਸੀ ਉਹ ਇੱਥੋਂ ਸਰਾਸਰ ਮਤਲਬ ਝੂਠ ਜਾਪਦੀ ਹੈ ਸਰਾਸਰ ਇਹ ਗਲਤ ਸਾਬਤ ਹੁੰਦੀ ਹੈ ਕਿਉਂਕਿ ਦੁਨਿਆਵੀ ਕੋਈ ਭੁੱਖ ਨਹੀਂ ਸੀ ਮਾਤਾ ਗੁੱਜਰ ਕੌਰ ਜੀ ਨੂੰ ਉਹ ਬੜੀ ਮਹਾਨ ਸ਼ਖਸੀਅਤ ਸੀ ਜਿਨ੍ਹਾਂ ਦੇ ਪਤੀ ਜਿਨ੍ਹਾਂ ਦੇ ਅੱਗੇ ਪੋਤਰੇ ਅਤੇ ਸ਼ਹਾਦਤ ਦੇ ਗਏ ਅਤੇ ਨਾਲ ਜਿਹੜੀ ਵੱਡਾ ਰਾਜ ਭਾਗ ਜਿਹੜਾ ਸੀ ਉਸ ਨੂੰ ਨਕਾਰਦੇ ਹੋਏ ਧਰਮ ਨੂੰ ਅਹਿਮੀਅਤ ਦਿੱਤੀ ਤੇ ਉੱਥੇ ਕੋਈ ਮਤਲਬ ਨਹੀਂ ਰਹਿ ਜਾਂਦਾ ਅਜਿਹੀਆਂ ਬੇਤੁਕੀਆਂ ਗੱਲਾਂ ਦਾ ਕਿ ਮਾਤਾ ਜੀ ਆਪਣੇ ਨਾਲ ਖਜ਼ਾਨਾ ਲੈ ਕੇ ਚੱਲੇ ਸੀ, ਅਜਿਹਾ ਕੁਝ ਵੀ ਨਹੀਂ ਸੀ। ਹਾਂ, ਜਿਹੜੀ ਇੱਥੇ ਗੰਗੂ ਦੀ ਗਦਾਰੀ ਜਿਹੜੀ ਹੈ ਉਸ ਨੂੰ ਝੂਠਾ ਪਾਉਣ ਦੇ ਲਈ, ਜਿਹੜਾ ਗੰਗੂ ਕਿਉਂਕਿ ਬ੍ਰਾਹਮਣ ਜਾਤ ਨਾਲ ਸੰਬੰਧਿਤ ਸੀ, ਬ੍ਰਾਹਮਣ ਸਾਰਿਆਂ ਦਾ ਅਸੀਂ ਇੱਕ ਬੰਦੇ ਦੇ ਕਰਕੇ ਅਸੀਂ ਸਾਰੇ ਬ੍ਰਾਹਮਣ ਜਾਤ ਨੂੰ ਨਹੀਂ ਅਸੀਂ ਗਲਤ ਕਹਿ ਸਕਦੇ, ਕਿਉਂਕਿ ਜਿਹੜੇ ਭੱਟ ਸਾਹਿਬਾਨ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਅਤੇ ਇਸ ਤੋਂ ਇਲਾਵਾ ਬਹੁਤ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਉਹ ਵੀ ਸਿੱਖ ਧਰਮ ਨਾਲ ਸੰਬੰਧਿਤ ਹੋਏ। ਪਰ ਇੱਥੇ ਮਤਲਬ ਇੱਕ ਗੱਲ ਜ਼ਰੂਰ ਹੈ ਕਿ ਠੀਕ ਹੈ ਕਿ ਉਹ ਸਮਾਂ ਸੀ ਕਿ ਵੱਖਰੀ ਵੱਖਰੀਆਂ ਜਾਤਾਂ ਪਾਤਾਂ ਦੇ ਵਿੱਚ ਵੰਡਿਆ ਪਿਆ ਸੀ ਉਸ ਸਮੇਂ ਜਿਹੜਾ ਭਾਰਤੀ ਸਮਾਜ ਸੀ। ਅਤੇ ਅਕਸਰ ਜਦੋਂ ਫਿਰ ਉਹਨਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਅਕਸਰ ਫਿਰ ਗੱਲ ਕਰਨ ਵੇਲੇ ਜਿਹੜੀਆਂ ਇਹ ਜਾਤਾਂ ਦੇ ਨਾਂ ਲਏ ਜਾਂਦੇ ਨੇ, ਪਰ ਸਹੀ ਮਾਇਨਿਆਂ ਦੇ ਵਿੱਚ ਜਦੋਂ ਉਹ ਸਮਾਂ ਐਸਾ ਸੀ ਕਿ ਜਦੋਂ ਕੋਈ ਵੀ ਸਿੰਘ ਸੱਜਦਾ ਸੀ ਤਾਂ ਉਹ ਵਾਕਈ ਉਸਦੀ ਕੋਈ ਜਾਤ ਪਾਤ ਨਹੀਂ ਸੀ ਰਹਿੰਦੀ। ਅਤੇ ਹਿੰਦੂ ਰਾਜਿਆਂ ਨੂੰ, ਹਿੰਦੂ ਪਹਾੜੀ ਰਾਜਿਆਂ ਨੂੰ ਜਿਹੜੇ ਸੀ, ਡਰ ਵੀ ਇਸੇ ਗੱਲ ਦਾ ਸੀ ਕਿਉਂਕਿ ਉਹ ਬਹੁਤਾਤ ਦੇ ਵਿੱਚ ਵੰਡੀਆਂ ਪਾ ਕੇ ਅਤੇ ਜਿਹੜਾ ਧਰਮ ਦਾ ਦੁਰਉਪਯੋਗ ਕਰਕੇ ਹੀ ਉਹ ਤਾਕਤ ਦੇ ਵਿੱਚ ਹਮੇਸ਼ਾ ਰਹਿੰਦੇ ਸੀ। ਜਿਵੇਂ ਹੁਣੇ ਉਦਾਹਰਣ ਦੇ ਤੌਰ 'ਤੇ ਦੇਖਣਾ ਹੋਵੇ ਨੇਪਾਲ ਦੇ, ਹੁਣੇ ਜੇ ਥੋੜ੍ਹੇ ਜਿਹੇ ਸਮਾਂ ਪਹਿਲਾਂ ਹੀ, ਮੇ ਬੀ 10 ਸਾਲ ਪਹਿਲਾਂ ਹੀ, ਜਿਹੜੀ ਇੱਥੇ ਇੱਕ ਰਾਜ ਦੀ ਪ੍ਰਥਾ ਚੱਲਦੀ ਹੁੰਦੀ ਸੀ ਜਿਸ ਨੂੰ ਨੇਪਾਲ ਨੂੰ ਇੱਕ ਹਿੰਦੂ ਰਾਸ਼ਟਰ ਕਿਹਾ ਜਾਂਦਾ ਸੀ, ਅਤੇ ਸ਼ਾਇਦ ਹੁਣ ਵੀ ਹੈ, ਇਸ ਬਾਰੇ ਪੱਕਾ ਤਾਂ ਨਹੀਂ ਪਤਾ। ਪਰ ਜੋ ਪਹਿਲਾਂ ਜਿਹੜੀ ਇੱਕ ਪ੍ਰਥਾ ਚੱਲਦੀ ਹੁੰਦੀ ਸੀ ਕਿ ਉੱਥੇ ਇੱਕ ਰਾਜਾ ਹੁੰਦਾ ਸੀ ਅਤੇ ਰਾਜੇ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਸੀ, ਸਿੱਧੇ ਲਫ਼ਜ਼ਾਂ ਦੇ ਵਿੱਚ ਰਾਜੇ ਨੂੰ ਹੀ ਰੱਬ ਮੰਨਿਆ ਜਾਂਦਾ ਸੀ ਨੇਪਾਲ ਦੇ ਵਿੱਚ, ਉਹ ਪ੍ਰਥਾ ਹੁਣੇ ਜੇ ਥੋੜ੍ਹੇ ਜਿਹੇ ਸਮਾਂ ਪਹਿਲਾਂ ਹੀ ਖਤਮ ਹੋਈ ਹੈ। ਹੁਣ ਉੱਥੇ ਦੇ ਲੋਕਾਂ ਨੇ ਉਹ ਜਿਹੜਾ ਹੈ ਉਹ ਨਕਾਰਿਆ। ਇਹੀ ਕੁਝ ਹੁੰਦਾ ਸੀ ਉਸ ਸਮੇਂ, ਜਿਹੜਾ ਪਹਾੜੀ ਰਾਜੇ ਸੀ ਉਹਨਾਂ ਦੇ ਨਾਲ ਵੀ ਕਿਸੇ ਨੂੰ ਕਿਸੇ ਦਾ ਅਵਤਾਰ, ਕਿਸੇ ਨੂੰ ਕਿਸੇ ਦਾ ਅਵਤਾਰ, ਅਤੇ ਜਿਹੜਾ ਆਮ ਲੋਕਾਂ ਨੂੰ ਜਿਹੜਾ ਉਹ ਦੱਬ ਕੇ ਹੀ ਰੱਖਿਆ ਜਾਂਦਾ ਹੁੰਦਾ ਸੀ, ਜਿਹੜੀ ਗਰੀਬ ਜਿਹੜੀ ਜਨਤਾ ਹੁੰਦੀ ਸੀ, ਪ੍ਰਜਾ ਹੁੰਦੀ ਸੀ। ਪਰ ਬਿਲਕੁਲ ਉਹਦੇ ਗੁਆਂਢ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ, ਅਨੰਦਪੁਰ ਸਾਹਿਬ ਉਹ ਸਥਾਨ ਸੀ ਜਿੱਥੇ ਹਰ ਇੱਕ ਇਨਸਾਨ ਨੂੰ ਬਰਾਬਰਤਾ ਦਿੱਤੀ ਜਾਂਦੀ ਸੀ। ਬਰਾਬਰਤਾ ਤੋਂ ਵੀ ਵੱਧ ਕੇ ਆਪੇ ਗੁਰਚੇਲਾ ਦੇ ਸਿਧਾਂਤ 'ਤੇ ਚੱਲਦੇ ਹੋਏ ਗੁਰੂ ਸਾਹਿਬ ਜੀ ਜੋ ਗੁਰਮਤੇ ਹੁੰਦੇ ਸੀ ਉਸ ਨੂੰ ਆਪ ਵੀ ਮੰਨਦੇ ਹੁੰਦੇ ਸੀ। ਇਹ ਸਾਰਾ ਕੁਝ ਮਤਲਬ ਇੱਕ ਤਰ੍ਹਾਂ ਦੇ ਨਾਲ ਅਖੀਰਲੇ ਜੋ ਆਪਾਂ ਵਚਨ ਕਹਿ ਸਕਦੇ ਹਾਂ, ਅਖੀਰ ਦੀ ਜੋ ਗੱਲ ਸਮਝਾਉਣੀ ਸੀ ਸਾਨੂੰ ਗੁਰੂ ਸਾਹਿਬ ਜੀ ਨੇ, ਉਹ ਜੋ ਸਮਝਾਉਂਦੇ ਚਲੇ ਗਏ। ਅਤੇ ਇਹੀ ਜਿਹੜਾ ਕਾਰਨ ਸੀ, ਖਤਰਾ ਸੀ, ਕਿਉਂਕਿ ਇਹ ਜੇ ਵੱਡੀ ਪੱਧਰ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਫੈਲਦਾ ਤਾਂ ਜਿਹੜਾ ਉਹ ਪ੍ਰਥਾ ਜੀ ਚੱਲੀ ਆਉਂਦੀ ਸੀ, ਰਾਜੇ ਨੂੰ ਰਾਜਾ ਕਹੀ ਜਾਣਾ ਅਤੇ ਉਹਦੀ ਹਰ ਇੱਕ ਗੱਲ ਨੂੰ ਰੱਬ ਦਾ ਹੁਕਮ ਮੰਨੀ ਜਾਣਾ, ਉਹ ਬਿਲਕੁਲ ਖਤਮ ਹੋ ਜਾਣੀ ਸੀ। ਇਸ ਕਰਕੇ ਡਰ ਦੋਹਾਂ ਨੂੰ ਸੀ, ਚਾਹੇ ਉਹ ਪਹਾੜੀ ਰਾਜੇ ਸੀ, ਚਾਹੇ ਉਹ ਮੁਗਲ ਰਾਜੇ ਸੀ, ਰਾਜੇ ਦਾ ਰਾਜੇ ਸੀ, ਅਤੇ ਉਹ ਪ੍ਰਜਾ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਸੀ। ਇਸ ਕਰਕੇ ਜਿਹੜੇ ਇਸ ਲੜਾਈ ਦੇ ਵਿੱਚ ਉਹ ਇਕੱਠੇ ਹੋ ਕੇ ਉਹਨਾਂ ਨੇ ਮੁਕਾਬਲਾ ਇਕੱਠੇ ਹੋ ਕੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨਾਲ ਜਿਹੜਾ ਨਜਿੱਠਣ ਦਾ ਫੈਸਲਾ ਕੀਤਾ। ਪਰ ਜਦੋਂ ਕੋਈ ਵਾਹ ਪੇਸ਼ ਨਾ ਗਈ ਤਾਂ ਫਿਰ ਉਹਨਾਂ ਨੇ ਜਿਹੜਾ ਇੱਕ ਬੜਾ ਸਾਧਨ ਹੈ ਧਰਮ ਨੂੰ ਵਰਤਣਾ, ਅਤੇ ਉਹ ਉਹਨਾਂ ਨੇ ਵਰਤਿਆ ਆਟੇ ਦੀ ਗਊ ਬਣਾ ਕੇ, ਅਤੇ ਉੱਧਰੋਂ ਕੁਰਾਨ ਸ਼ਰੀਫ ਦੀਆਂ ਕਸਮਾਂ ਖਾ ਕੇ। ਇਹਨਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ, ਹਾਂ ਧਰਮ ਨੂੰ ਵਰਤਣ ਦੇ ਲਈ ਇਹਨਾਂ ਦਾ ਬਹੁਤ ਵੱਡਾ ਆਪਣਾ ਬਣਾਇਆ ਹੁੰਦਾ ਇਹਨਾਂ ਨੇ ਇੱਕ ਜਾਲ ਜਿਹਾ, ਅਤੇ ਇਹਦੇ ਚੱਲਦਿਆਂ ਹੀ ਇਹਨਾਂ ਨੇ ਸਾਰਾ ਕੁਝ ਵਰਤਾਰਾ ਜਿਹੜਾ ਵਰਤਾਇਆ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਜਦੋਂ ਅਨੰਦਪੁਰ ਸਾਹਿਬ ਨੂੰ ਛੱਡਿਆ ਵੀ, ਅਤੇ ਉਹਨਾਂ ਦੇ ਕੋਈ ਇਸ ਤਰ੍ਹਾਂ ਨਹੀਂ ਸੀ ਕੋਈ ਮਨ ਦੇ ਵਿੱਚ ਕੋਈ ਰੋਸ, ਵੈਸੇ ਇਹ ਤਾਂ ਗੱਲ ਮਨ ਦੇ ਵਿੱਚੋਂ ਕੱਢ ਹੀ ਦੇਣੀ ਚਾਹੀਦੀ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਕਿਸੇ ਗੱਲ ਦੇ ਉੱਤੇ ਕੋਈ ਰੋਸ ਜਿਤਾਇਆ ਹੋਵੇ, ਹਮੇਸ਼ਾ ਹਰ ਇੱਕ ਮੁਸ਼ਕਲ ਨੂੰ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਅਤੇ ਇਹੀ ਸਾਨੂੰ ਮਤਲਬ ਸੇਧ ਸੀ ਕਿ ਦੁਨੀਆਂ ਸੰਸਾਰ ਦੇ ਵਿੱਚ ਚੱਲਦਿਆਂ ਹਰੇਕ ਤਰ੍ਹਾਂ ਦੀ ਮੁਸ਼ਕਲ ਆ ਸਕਦੀ ਹੈ ਤੁਹਾਨੂੰ, ਤੁਸੀਂ ਦੂਰ ਤੋਂ ਦੂਰ ਸੋਚ ਸਕਦੇ ਹੋ ਵੀ ਕੀ ਕੁਝ ਵਾਪਰ ਸਕਦਾ ਸਾਡੇ ਨਾਲ, ਪਰ ਉਸ ਦੇ ਵਿੱਚ ਵੀ ਤੁਹਾਨੂੰ ਜਿਹੜੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖਣਾ ਪੈਣਾ ਹੈ, ਸਿੱਖਣਾ ਚਾਹੀਦਾ ਆ ਇਸ ਦੁਨੀਆਂ ਦਾ ਸਫ਼ਰ ਕੱਟਣ ਦੇ ਲਈ। ਅਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੋ ਖੁਦ ਉਹਨਾਂ ਦੇ ਜੀਵਨ ਦੇ ਉੱਤੇ ਸਾਰਾ ਕੁਝ ਵਾਪਰਿਆ, ਉਹ ਖੁਦ ਉਹਨਾਂ ਨੇ ਆਪਣੇ ਪਿੰਡੇ 'ਤੇ ਹੰਢਾ ਕੇ ਇਹ ਸਾਨੂੰ ਜਿਹੜੀ ਸੇਧ ਦਿੱਤੀ। ਅੱਗੇ ਜਾ ਕੇ ਪਰਿਵਾਰ ਵਿਛੋੜੇ ਦੇ ਉੱਤੇ ਵੀ ਇੱਥੇ ਦੇਖਣ ਵਾਲੀ ਇਹ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਖਾਸ ਖਿਆਲ ਨਹੀਂ ਦਿੱਤਾ ਕਿ ਜਿਹੜਾ ਵੀ ਪਰਿਵਾਰ ਨੂੰ ਇੱਕ ਖਾਸ ਬਈ ਇੱਕ ਖਾਸ ਥਾਂ ਦਿੱਤੀ ਜਾਵੇ, ਵੀ ਆਪਣੇ ਪਰਿਵਾਰ ਨੂੰ ਕੋਈ ਖਾਸ ਅਹਿਮੀਅਤ ਦੇ ਕੇ ਪਹਿਲਾਂ ਸੇਫ ਜਗ੍ਹਾ 'ਤੇ ਭੇਜ ਦਿੱਤਾ ਜਾਵੇ। ਅਜਿਹਾ ਕੁਝ ਵੀ ਨਹੀਂ ਸੀ, ਜਿਵੇਂ ਬਾਕੀ ਸੰਗਤ ਸੀ, ਬਾਕੀ ਗੁਰੂ ਕੇ ਸਿੱਖ ਸੀ, ਉਵੇਂ ਹੀ ਪਰਿਵਾਰ ਨਾਲ ਸੀ। ਅਤੇ ਜਿਵੇਂ ਜਿਵੇਂ ਬਾਕੀ ਸੰਗਤ ਵਿਛੜੀ, ਇਵੇਂ ਇਵੇਂ ਪਰਿਵਾਰ ਵਿਛੜਦਾ ਗਿਆ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਅਜਿਹੀ ਕੋਈ ਜਿਹੜੀ ਖਾਸ ਤਾਕੀਦ ਨਹੀਂ ਕੀਤੀ ਸੀ ਸੰਗਤ ਨੂੰ ਕਿ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਸਨੂੰ ਜਿਹੜੀ ਖਾਸ ਅਹਿਮੀਅਤ ਦਿੱਤੀ ਜਾਵੇ, ਉਸਦਾ ਖਾਸ ਖਿਆਲ ਰੱਖਿਆ ਜਾਵੇ, ਅਜਿਹਾ ਵੀ ਕੁਝ ਵੀ ਨਹੀਂ ਹੋਇਆ। ਅਤੇ ਜਿਹੜਾ ਸਰਸਾ ਦੇ ਕੰਢੇ ਦੇ ਉੱਤੇ ਜਿਵੇਂ ਆਪਾਂ ਇਤਿਹਾਸ ਪੜ੍ਹਦੇ ਇਤਿਹਾਸ ਨੂੰ ਇਤਿਹਾਸ ਤੋਂ ਜਾਣੂ ਹੀ ਹਾਂ ਕਿ ਜਿਹੜੇ ਪਰਿਵਾਰ ਜਿਹੜਾ ਵਿਛੜ ਗਿਆ ਉਸ ਕਰਕੇ ਉੱਥੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵੀ ਹੈ। ਅਤੇ ਉਸ ਤੋਂ ਅੱਗੇ ਫਿਰ ਚੱਲਦਿਆਂ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਅਤੇ ਉਹ ਵੀ ਗੰਗੂ ਦੀ ਗਦਾਰੀ ਦੇ ਕਰਕੇ, ਗੰਗੂ ਜੋ ਗੁਰੂ ਘਰ ਦਾ ਰਸੋਈਆ ਸੀ, ਅਤੇ ਇਸੇ ਕਰਕੇ ਗੰਗੂ ਨੂੰ ਲਾਹਣਤਾਂ ਪਾਈਆਂ ਜਾਂਦੀਆਂ ਨੇ। ਉਹ ਇਸ ਕਰਕੇ ਕਿ ਗੰਗੂ ਨੇ ਇੱਕ ਤਰ੍ਹਾਂ ਦੇ ਨਾਲ ਉਸ ਪਰਿਵਾਰ ਦੇ ਉਸ ਜਗ੍ਹਾ ਤੋਂ ਕਹਿ ਲਈਏ ਕਿ ਉਸਦੀ ਰੋਜ਼ੀ ਰੋਟੀ ਸੀ, ਉਸਦਾ ਜੋ ਵੀ ਕੁਝ ਸੀ ਆਪਾਂ ਕਹਿ ਸਕਦੇ ਹਾਂ ਕਿ ਉਹ ਗੁਰੂ ਘਰਾਂ ਦੇ ਲੰਗਰਾਂ 'ਚੋਂ ਉਸਦਾ ਚੱਲਦਾ ਸੀ, ਪਰ ਇਸ ਦੇ ਬਾਵਜੂਦ ਉਹਨੇ ਜਿਹੜੀ ਗਦਾਰੀ ਕੀਤੀ, ਇਹ ਸਾਨੂੰ ਚੇਤੇ ਰੱਖਣੀ ਚਾਹੀਦੀ ਸੀ ਕਿ ਜਿਹੜੇ ਸਮੇਂ ਪੈਣ 'ਤੇ ਹਾਲਾਤ ਬਦਲਣ 'ਤੇ ਕੋਈ ਵੀ ਗਦਾਰੀ ਕਰ ਸਕਦਾ, ਅਤੇ ਉਸਦੀ ਸਾਨੂੰ ਅਗਾਂਹ ਜਿਹੜੀ ਹੈ ਸੋਚ ਰੱਖਣੀ ਚਾਹੀਦੀ ਸੀ, ਪਰ ਸਾਡਾ ਧਿਆਨ ਇਹਨਾਂ ਚੀਜ਼ਾਂ ਵੱਲ ਘੱਟ ਜਾਂਦਾ ਹੈ, ਅਤੇ ਜਿਹੜਾ ਸ਼ਰਧਾ ਦੇ ਉੱਤੇ ਜ਼ਿਆਦਾ ਚਲਾ ਜਾਂਦਾ ਹੈ। ਮੁਲਾਂਕਣ ਕਰਨ ਦੀ ਸਾਡੀ ਜਿਹੜੀ ਤਾਕਤ ਹੈ ਉਹ ਬੜੀ ਕਮਜ਼ੋਰ ਹੋ ਚੁੱਕੀ ਹੈ, ਅਤੇ ਇਸ ਦਾ ਫਾਇਦਾ ਜਿਹੜਾ ਨਜਾਇਜ਼ ਅੱਜ ਜੋ ਸਿੱਖ ਕੌਮ ਦੇ ਜਿਹੜੇ ਬਣਾਏ ਗਏ ਥੋਪੇ ਗਏ ਆਗੂ ਉਹ ਪੂਰਾ ਫਾਇਦਾ ਲੈ ਰਹੇ ਨੇ। ਜਿਵੇਂ ਆਪਾਂ ਜੇ ਦੇਖਣਾ ਹੋਵੇ ਕਿ ਜਿਹੜਾ ਨਾਨਕਸ਼ਾਹੀ ਕੈਲੰਡਰ ਸੀ ਉਹ ਬੜਾ ਵਧੀਆ ਇੱਕ ਸਾਡੇ ਕੋਲ ਕੈਲੰਡਰ ਸੀ, ਕੈਲੰਡਰ ਹੈ ਹੁਣ ਵੀ ਹੈ ਜੇ ਉਸਨੂੰ ਮੰਨਿਆ ਜਾਵੇ। ਪਾਲ ਸਿੰਘ ਜੀ ਪੁਰੇਵਾਲ ਨੇ ਬੜੀ ਖੋਜ ਕਰਕੇ ਹਰ ਇੱਕ ਜਿਹੜੀ ਉਹ ਉਹਦੀ ਜਿਹੜੀਆਂ ਤਰੀਕਾਂ ਨਿਸ਼ਚਿਤ ਕੀਤੀਆਂ ਤਾਂ ਕਿ ਜਿਹੜਾ ਘੱਟੋ ਘੱਟ ਇੱਕ ਭੰਬਲ ਭੂਸਾ ਜਿਹੜਾ ਸਾਡੀ ਕੌਮ ਦੇ ਵਿੱਚ ਪਿਆ ਹੈ ਕਿ ਤਰੀਕਾਂ ਦਾ ਵੀ ਕਿਹੜੀ ਤਰੀਕ ਨੂੰ ਗੁਰਪੁਰਬ ਮਨਾਉਣਾ ਹੈ, ਉਹ ਮਤਲਬ ਉਹ ਘੱਟੋ ਘੱਟ ਉਹ ਤਾਂ ਆਪਣਾ ਖਤਮ ਹੋਵੇ। ਫਿਰ ਦੂਸਰੀ ਗੱਲ ਤਾਂ ਵੱਖਰੀ ਹੈ ਕਿ ਆਪਾਂ ਜਿਹੜੇ ਇਹ ਦਹਾੜੇ ਨੇ ਇਹਨਾਂ ਦੇ ਉੱਤੋਂ ਕੀ ਸੇਧ ਲੈਣੀ ਹੈ ਅਤੇ ਕਿਵੇਂ ਇਹਨਾਂ ਨੂੰ ਮਨਾਉਣਾ ਚਾਹੀਦਾ ਹੈ, ਉਹ ਇੱਕ ਅਗਲਾ ਸਟੈਪ ਸੀ। ਪਰ ਪਹਿਲਾਂ ਸੀ ਕਿ ਸਾਡੇ ਆਪਣੇ ਦਿਹਾੜੇ ਤਾਂ ਨਿਸ਼ਚਿਤ ਹੋਣ, ਸਾਨੂੰ ਸਾਡੀ ਕੌਮ ਨੂੰ ਇਹ ਪਤਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਕਦੋਂ ਆਉਂਦਾ ਹੈ, ਗੁਰੂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਦੋਂ ਹੁੰਦੀ ਹੈ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਦੋਂ ਹੁੰਦੀ ਹੈ। ਇੱਕ ਵਾਰੀ ਤਰੀਕਾਂ ਜਦੋਂ ਨਿਸ਼ਚਿਤ ਹੋ ਜਾਣ ਤਾਂ ਫਿਰ ਦੂਸਰੇ ਪਾਸੇ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ, ਪਰ ਸਾਡੀ ਜਿਹੜੀ ਨਿਸ਼ਚਿਤ ਕੀਤੀ ਗਈ ਸੀ ਜਿਹੜੀ ਤਰੀਕਾਂ ਨੂੰ ਤੈਅ ਕੀਤਾ ਗਿਆ ਸੀ ਉਹ ਵੀ ਕੈਲੰਡਰ ਦਾ ਮਲਗੋਭਾ ਕਰਕੇ ਜੋ ਜਿਹੜਾ ਜਿਸਦਾ ਨਾ ਤਾਂ ਸਿਰਫ ਨਾਨਕਸ਼ਾਹੀ ਰਹਿ ਗਿਆ ਪਰ ਫਿਰ ਉਹੀ ਬਾਹਮਣਵਾਦ ਵਿਪਰਵਾਦ ਸਾਰਾ ਕੁਛ ਉਸ ਦੇ ਵਿੱਚ ਜਿਹੜਾ ਕੈਦ ਕਰ ਦਿੱਤਾ ਗਿਆ। ਤੇ ਬੜਾ ਵੈਸੇ ਜ਼ਰੂਰੀ ਹੈ ਕਿ ਸਾਨੂੰ ਉਸ ਮੂਲ ਨਾਨਕਸ਼ਾਹੀ ਕੈਲੰਡਰ ਦੇ ਨਾਲ ਜੁੜ ਕੇ ਤਿਉਹਾਰ ਮਨਾਉਣੇ ਚਾਹੀਦੇ ਨੇ, ਅਤੇ ਉਹ ਬੜਾ ਫਿਰ ਇੱਕ ਲਹਿ ਵੀ ਬਣੇਗੀ ਕਿ ਜਿਵੇਂ ਅਨੰਦਪੁਰ ਸਾਹਿਬ ਨੂੰ ਕਿਹੜੀ ਤਰੀਕ ਨੂੰ ਛੱਡਿਆ ਗਿਆ, ਕਿਉਂਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਉਹ ਤਰੀਕਾਂ ਨਿਸ਼ਚਿਤ ਹੋਣਗੀਆਂ, ਨਿਸ਼ਚਿਤ ਹਨ, ਅਤੇ ਕਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਅਤੇ ਕਦੋਂ ਵੱਡੇ ਸਾਹਿਬਜ਼ਾਦਿਆਂ ਦੀ, ਇਹ ਸਾਰਾ ਕੁਝ ਫਿਰ ਲੜੀਵਾਰ ਇਤਿਹਾਸ ਦੇ ਨਾਲ ਮੇਲ ਖਾਵੇਗਾ। ਪਰ ਆਪਣਾ ਕੁਝ ਝੁਕਾਅ ਇਸ ਪਾਸੇ ਨਾ ਹੋਣ ਕਰਕੇ ਜਿਹੜੀ ਸਿੱਖ ਕੌਮ ਨੂੰ ਸਿੱਖ ਕੌਮ ਦੀ ਅੱਡਰੀ ਹਸਤੀ ਨੂੰ ਜਿਹੜਾ ਮਲੀਆ ਮੇਟ ਕਰਨ ਦੁਆਲੇ ਜਿਹੜਾ ਇੱਕ ਵੱਡਾ ਵਿਪਰਵਾਦ ਦਾ ਜਿਹੜਾ ਇੱਕ ਵਾਰ ਉਹ ਉਸਦਾ ਜਿਹੜਾ ਆਪਾਂ ਨੂੰ ਇੱਕ ਕਹਿ ਲਈਏ ਕਿ ਇੱਕ ਆਪਾਂ ਨੂੰ ਉਸਦੇ ਜਿਹੜੇ ਵਾਰ ਸਹਿਣਾ ਪੈ ਰਿਹਾ ਹੈ ਇਸ ਦੀ ਆਪਾਂ ਨੂੰ ਕੋਈ ਆਪਣੀ ਕੋਈ ਤਿਆਰੀ ਨਹੀਂ ਸੀ ਅਤੇ ਫਿਲਹਾਲ ਵੀ ਕੋਈ ਵੱਡੀ ਪੱਧਰ 'ਤੇ ਕੋਈ ਇਸ ਪਾਸੇ ਵੱਲ ਨਹੀਂ ਸੋਚ ਰਿਹਾ ਪਰ ਜੋ ਚੱਲਦੇ ਵਿਸ਼ੇ ਦੇ ਮੁਤਾਬਕ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਸਰਹੰਦ ਦੇ ਜਦੋਂ ਗੰਗੂ ਨੇ ਗਦਾਰੀ ਕਰਕੇ ਫੜਾਇਆ ਤਾਂ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੂੰ
ਵੀਰ ਸਾਹਿਬ ਸਿੰਘ ਜੀ ਇੱਥੇ ਮੈਂ ਤੁਹਾਨੂੰ ਰੋਕ ਰਿਹਾ ਕਿਉਂਕਿ ਗੰਗੂ ਦਾ ਨਾਂ ਹੈ
ਹਾਂਜੀ
ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ ਅੱਜ ਤੱਕ ਸਾਡਿਆਂ ਪ੍ਰਚਾਰਕਾਂ ਨੇ ਸਾਡਿਆਂ ਰਾਈਟਰਾਂ ਨੇ ਇੱਕੋ ਹੀ ਨਾਂ ਦੱਸਿਆ ਜੀ ਗੰਗੂ ਮੈਂ ਦੋ ਤਿੰਨਾਂ ਲਿਖਾਰੀਆਂ ਦੀ ਜੇ ਗੱਲ ਕਰਾਂ ਉਹਨਾਂ ਨੇ ਇਹਦੇ ਨਾਲ ਇੱਕ ਨਾਂ ਹੋਰ ਜੋੜਿਆ ਦਰਬਾਰੀ ਗੰਗੂ ਦੇ ਨਾਲ ਇੱਕ ਦਰਬਾਰੀ ਵੀ ਹੈ ਉਹ ਦਰਬਾਰੀ ਕੌਣ ਹੈ ਉਹ ਪਹਾੜੀ ਰਾਜਿਆਂ ਦਾ ਬੰਦਾ ਹੈ ਕੌਣ ਹੈ ਕਿੱਧਰੋਂ ਆਇਆ ਹੈ ਉਹਨੂੰ ਇੰਨੀ ਪਹਿਚਾਣ ਕਿਵੇਂ ਇਹਨਾਂ ਰਲ ਕੇ ਫਿਰ ਜਿਹੜੇ ਮਤੇ ਪਕਾਏ ਨੇ ਜੋ ਇਹਨੇ ਕੀਤਾ ਹੈ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰੇ ਲੈ ਜਾਂਦਾ ਹੈ ਮੁੜ ਕੇ ਫਿਰ ਉਹ ਮੋਰਿੰਡੇ ਦੇ ਸੂਬੇਦਾਰ ਦੇ ਕੋਲ ਸ਼ਿਕਾਇਤ ਕਰਦਾ ਹੈ ਕਈ ਕੁਝ ਕਹਾਣੀਆਂ ਬਣਾਈਆਂ ਗਈਆਂ ਪਰ ਇਸ ਸਾਰੇ ਕਾਸੇ ਦੇ ਨਾਲ ਜਦੋਂ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਦੇਖਦੇ ਹਾਂ ਜਦੋਂ ਵੀਰ ਸਾਹਿਬ ਸਿੰਘ ਜੀ ਆਪਣੇ ਨਾਲ ਕੌਲਰ ਨੇ ਪਹਿਲਾਂ ਇਹਨਾਂ ਨੂੰ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਜਿਹੜਾ ਟੌਪਿਕ ਸੀਗਾ ਬਹੁਤ ਵਧੀਆ ਚੱਲ ਰਿਹਾ ਸੀਗਾ ਜੀ ਤੇ ਪਰ ਮਨ ਕੀਤਾ ਵੀ ਵਿੱਚੋਂ ਫਿਰ ਵੀ ਤੁਹਾਡਾ ਵੀ ਹੱਕ ਬਣਦਾ ਕੁਝ ਨਾ ਕਹੋ ਤੇ ਅਸੀਂ ਵੀ ਫਤਿਹ ਸਾਂਝੀ ਕਰ ਲਈਏ ਜੀ
ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਹੋਵੇ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਾਹਿਬਜ਼ਾਦਾ ਲਾ ਸਾਨੀ ਸ਼ਹੀਦੀ ਨੂੰ ਜੀ ਕੋਟ ਕੋਟ ਨਮਸਕਾਰ ਸਲਾਮ ਜੀ
ਹਾਂਜੀ
ਜਿਨ੍ਹਾਂ ਵਰਗਾ ਹੁਣ ਤੱਕ ਨਾ ਕੋਈ ਹੋਇਆ ਤੇ ਨਾ ਕੋਈ ਗਾਹ ਹੋਣਾ
ਹਾਂਜੀ
ਤੇ ਜਿਹੜੇ ਸਾਡੇ ਆਹ ਪਿਛਲੇ ਦਿਨਾਂ ਦੇ ਵਿੱਚ ਵੀ ਉਹ ਰੌਲਾ ਪਿਆ ਸੀਗਾ ਮਾਤਾ ਗੁਜਰੀ ਜੀ ਬਾਰੇ
ਹਾਂਜੀ
ਮਾਤਾ ਗੁਜਰੀ ਕੌਰ ਜੀ ਬਾਰੇ
ਹਾਂਜੀ
ਤੇ ਉਦੋਂ ਕਈ ਗੱਲਾਂ ਦੇ ਦੋਸ਼ ਜਾਣੀ ਉਹਨੂੰ ਇਨਸਾਫ਼ ਦੇ ਵਿੱਚ ਕਈ ਕੁਛ ਕੀਤਾ ਗਿਆ
ਹਾਂਜੀ
ਪਰ ਉਹ ਗੱਲਾਂ ਅਸੀਂ ਤਾਂ ਸਾਡੇ ਮੂੰਹੋਂ ਉਹ ਧਰਾਉਣੀਆਂ ਜਿਹੜੀਆਂ ਨਹੀਂ ਉਹ ਸਾਨੂੰ ਫੱਟੀ ਬੈਠਦੀਆਂ ਹੋਏ ਅਸੀਂ ਉਹਨਾਂ ਨੂੰ ਦਰਾਜੇ ਉਹ ਇਹ ਤਾਂ ਪਾਪੀ ਬੰਦੇ ਦੇ ਕੰਮ ਹੁੰਦੇ ਜਿਹੜੇ ਇਹੋ ਜਿਹੀਆਂ ਗੱਲਾਂ ਨੂੰ ਉਹ ਕਰਦੇ ਆ
ਹਾਂਜੀ ਹਾਂਜੀ ਹਾਂਜੀ
ਪਰ ਉਹਨਾਂ ਦੇ ਫੈਸਲੇ ਕਿਹਨੇ ਕਰਨੇ ਆ ਜਿਹਨੇ ਕਾਨਮੇ ਕਰਨੇ ਬਣੇ ਲੱਖਾਂ ਸਰਸੇ ਵਾਲੀਆਂ ਮਸ਼ਹੂਰੀਆਂ ਦੇ ਉੱਤੇ ਲਾਤੇ ਉਹ
ਬਿਲਕੁਲ ਜੀ ਹਾਂ ਇਹੀ ਫਿਰ ਇਹੀ ਇੱਥੇ ਆ ਕੇ ਜਿਹੜਾ ਆਪਣਾ ਨਾ ਦੁੱਖ ਹੋਰ ਵੱਧ ਜਾਂਦਾ ਕਿਉਂਕਿ
ਉਹਨੂੰ ਤਾਂ ਚਾਰ ਪੈਸੇ ਜਿਹੜੇ ਉਹਨਾਂ ਨੂੰ ਲੋੜ ਮੁਤਾਬਕ ਰੱਖ ਵੀ ਲਏ ਪਤਾ ਨਹੀਂ ਹੁਣ ਗਿਣਤੀ ਚੀਜ਼ਾਂ ਕੋਈ ਕਿੰਨੇ ਸੀਗੇ ਕਿ ਨਹੀਂ ਵੀ ਸੀਗੇ ਉਹ ਕੀ ਚੋਰੀ ਹੋਇਆ ਜਾਂ ਨਹੀਂ ਹੋਇਆ ਜਾਂ ਉਹਦੇ ਮੁਆਵਜ਼ੇ 'ਚ ਕਿਸੇ ਵਜ੍ਹਾ ਨਾਲ ਉਹਨਾਂ ਨੇ ਅਗਲੇ ਨੇ ਸਾਹਿਬਜ਼ਾਦਿਆਂ ਨੂੰ ਜਿਹੜਾ ਆਪਦੇ ਖੋਟ ਕਰਕੇ ਉਹਨਾਂ ਨੇ ਤੇ ਉਹ ਗੰਗੂ ਵਰਗਿਆਂ ਨੇ ਉਹਨਾਂ ਨੇ ਜਾਣੀ ਕਿ ਉਹ ਸੂਬੇ ਸਰਹੱਦ ਨੂੰ ਪੇਸ਼ ਕਰਾ ਤਾ
ਹਾਂਜੀ ਹਾਂਜੀ ਹਾਂਜੀ
ਦਵਾ ਦਿੱਤਾ ਤੇ ਪੈਸਾ ਜਿਹੜਾ ਇਹ ਹਰ ਇੱਕ ਦੀ ਲੋੜ ਆ ਇਹ ਹਰ ਇੱਕ ਨੂੰ ਚਾਹੀਦਾ ਕੋਲੇ ਰੱਖਣਾ ਅੱਜ ਕੱਲ੍ਹ ਵੀ ਕਿਸੇ ਦੀ ਲੋੜ ਇਹ ਅੱਜ ਕੱਲ ਜਿਹੜੇ ਹੁਣ ਕਮੇਟੀਆਂ ਦੇ ਪ੍ਰਧਾਨ ਆ ਕੀ ਹਾਲ ਹੋਇਆ ਪਿਆ ਅੱਜ ਆ ਹੁਣ ਦਿੱਲੀ ਵਾਲੀ ਕਮੇਟੀ ਦੇ ਸਾਹਮਣੇ ਵੇਖੋ ਆ ਕਰੋੜਾਂ ਦਾ ਘਫਲਾ ਉੱਥੇ ਹੋਏ ਚਲੀ ਜਾਂਦਾ
ਨਹੀਂ ਇੱਥੇ ਇੱਥੇ ਲੋਕਲ ਬਸੇਰਾ ਕੋਲ ਚੱਲੀ ਜਾਂਦਾ ਜੀ ਆਪਾਂ ਚਲੋ ਦੂਰ ਦੀ ਗੱਲ ਕੀ
ਜਿਹੜੇ ਘਫਲੇ ਕਮੇਟੀਆਂ ਵਾਲੇ ਕਰੀ ਜਾਂਦੇ ਆ ਤੇ ਜੇ ਮਾਤਾ ਗੁਜਰ ਕੌਰ ਜੀ ਨੇ ਚਾਰ ਪੈਸੇ ਕੋਲੇ ਲੈ ਵੀ ਲਏ ਤਾਂ ਉਹਦੇ ਉਹਨੂੰ ਏਡਾ ਵੱਡੇ ਸ਼ਰਾਫ ਉਹ ਇਹਨਾਂ ਨੇ ਕਿੱਥੋਂ ਇਤਿਹਾਸ ਦੇ ਵਿੱਚ ਠੋਕਤੇ ਇਹਨਾਂ ਨੇ
ਹਾਂਜੀ ਹਾਂਜੀ ਹਾਂ
ਪਰ ਹੁਣ ਤੱਕ ਇਹਨਾਂ ਬੰਦਿਆਂ ਦਾ ਮੂੰਹ ਤੋੜ ਜਵਾਬ ਕਿਸੇ ਨੇ ਨਹੀਂ ਦਿੱਤਾ ਹੈ ਪਰ ਇਹਨੂੰ ਸਾਨੂੰ ਖੜਨਾ ਪਊਗਾ ਇਹੋ ਜਿਹੇ ਇਤਿਹਾਸ ਨੂੰ ਅੱਗ ਲਾ ਕੇ ਪੋਕੋ ਜਿੱਥੇ ਲਿਖੀਆਂ ਇਹੋ ਜਿਹੀਆਂ ਗੱਲਾਂ
ਹਾਂਜੀ ਬਿਲਕੁਲ ਜੀ ਬਿਲਕੁਲ
ਇਹ ਸਾਡਾ ਇਤਿਹਾਸ ਹੀ ਨੀ ਗਿਆ ਇਹ
ਹਾਂਜੀ ਹਾਂਜੀ ਹਾਂਜੀ
ਕਿਉਂ ਅਸੀਂ ਉਹਨੂੰ ਇਤਿਹਾਸ ਮੰਨੀ ਜਾਂਦੇ ਹਾਂ ਜਿੱਥੇ ਇਹੋ ਜਿਹੀਆਂ ਗੱਲਾਂ ਲਿਖੀਆਂ
ਬਿਲਕੁਲ ਜੀ
ਸਾਨੂੰ ਉਹ ਜਵਾਬ ਦੇਣਾ ਹੋ ਵੀ ਇਹ ਇਹਨਾਂ ਨੂੰ ਉਹ ਗਿਆਨ ਕਿੱਥੋਂ ਹੋਇਆ ਗੱਲਾਂ ਲਿਖਣ ਦਾ ਇਹ ਕਿਹਦੇ ਕੋਲ ਆਈਆਂ ਇਹਨਾਂ ਕੋਲੇ ਗੱਲਾਂ ਲਿਖੀ ਜਾਂਦੀ ਹੈ ਕਿਤੋਂ ਗੱਲ ਜਾਂ ਪੜ੍ਹ ਲੈਂਦੇ ਅਸੀਂ ਅਸੀਂ ਉਹਨੂੰ ਕਦੇ ਪੜ੍ਹਨ ਵਾਸਤੇ ਤਿਆਰ ਹੀ ਨਾ ਅਸੀਂ ਸੁਣਨ ਵਾਸਤੇ ਤਿਆਰ ਹੈ ਉਹਨਾਂ ਨੂੰ
ਤੇ
ਨਾ ਹੀ ਅਸੀਂ ਉਹਨਾਂ ਨੂੰ ਇਤਿਹਾਸ ਬੋਲਣ ਵਾਸਤੇ ਤਿਆਰ
ਹਾਂ ਹਾਂਜੀ ਦੂਜੇ ਕਾਲਰ ਨੇ ਲੈ ਲਾ ਜੀ ਉਹਨਾਂ ਨੂੰ ਵੀ
ਲੈ ਲੋ ਜੀ, ਲੈ ਲੋ
ਜੀ, ਵਾਹਿਗੁਰੂ ਜੀ ਖਾਲਸਾ, ਹਾਂਜੀ ਵਾਹਿਗੁਰੂ ਫਤਿਹ ਜੀ
ਕਰਨਾ ਮੈਂ ਕੋਲੋਂ ਵੀ ਜਾਣੀ ਕਿ ਵੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਵੀ ਅਸੀਂ ਰੋਜ਼ ਹੀ ਇਹਦਾ ਚੀਕ ਝੜਾ ਪਾ ਲੈਂਦੇ, ਕਿਸੇ ਕਿਸੇ ਦੀ ਉਹ ਬੇਇੱਜ਼ਤੀ ਕਰ ਜਾਂਦੇ, ਕਦੇ ਕਿਸੇ ਦੀ ਬੇਇੱਜ਼ਤੀ ਕਰ,
ਬਿਲਕੁਲ ਇਹੀ ਕੁਛ ਹੋ ਰਿਹਾ ਜੀ। ਜੇ 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 ਕੋਈ ਗੱਲ ਕਰਦੇ ਫਿਰ ਕਹਿੰਦੇ ਤੁਸੀਂ ਜ਼ਿਆਦਾ ਸਿਆਣੇ ਜੰਪ ਹੈ,
ਬਸ ਇਹ ਚੀਜ਼ਾਂ ਵੀ ਜੇ ਅਸੀਂ ਤਾਂ ਨਹੀਂ ਸਿਆਣੇ, ਆਹ ਤਾਂ ਸਿਆਣੇ ਹੈਗੇ ਆ ਜਿਹੜੇ ਬਨਵੇਂ ਲੱਖ ਰੁਪਇਆ ਉਹ ਸਰਸੇ ਦੀਆਂ ਮਸ਼ਹੂਰੀਆਂ ਤੇ ਲਈ ਜਾਂਦੇ ਆ ਤੇ ਕਰੋੜਾਂ ਰੁਪਇਆ ਦਿੱਲੀ ਕਮੇਟੀ ਵਾਲੇ ਖਾਈ ਜਾਂਦੇ ਆ।
ਹਾਂਜੀ ਉਹ ਦੇਖ ਲੋ ਜੀ ਕਿੱਦਾਂ ਕਿਤਾਬਾਂ ਦੇ ਨਾਂ ਦੀ ਖਾ ਗਿਆ ਜੀ,
ਇਹ ਤਾਂ ਸਿਆਣੇ ਹੀ ਆ ਨਾ, ਇਹਨਾਂ ਨੂੰ ਸਿਆਣ ਮੰਨ ਲੈਂਦੇ, ਹੋਰ ਵੀ ਗੁਰਦੁਆਰੇ ਵਿੱਚ ਘਬਰੇ ਕਿਹੜਾ ਨਹੀਂ ਹੁੰਦੇ, ਉੱਥੇ ਵੀ ਹੁੰਦੇ ਹੀ ਆ
ਸਾਰੇ ਸਾਰੇ ਇਹੀ ਕੁਛ ਆ ਜੀ, ਤਾਂ ਛੱਡਣ ਨੂੰ ਕੋਈ ਤਿਆਰ ਨਹੀਂ।
ਅਸੀਂ ਕਮਲੇ ਹੀ ਆ, ਅਸੀਂ ਬਿਲਕੁਲ ਕਮਲੇ ਹੀ, ਕਿਉਂ ਨਾ ਤਾਂ ਅਸੀਂ ਸਾਡੀ ਕੋਸ਼ਿਸ਼ ਇਹੋ ਜਿਹੀ ਅਸੀਂ ਕਿਤੋਂ ਖਾਈਏ ਨਾ ਅਸੀਂ ਇਹੋ ਜਿਹੀਆਂ ਦੀ ਸਪੋਰਟ ਕਰਦੇ ਹਾਂ।
ਹਾਂਜੀ ਬਿਲਕੁਲ
ਬਿਲਕੁਲ, ਇਹੋ ਜਿਹੇ ਕਮਲੇ ਪਰਮਾਤਮਾ ਬਣਾਈ ਰੱਖੇ ਵੀ ਦਾਗੀ ਨਾ ਕਰੇ ਕਿਸੇ ਪਾਸੋਂ ਖਾਣ ਦੇ,
ਹਾਂਜੀ
ਸਾਨੂੰ ਕਮਲੇ ਕਹਿ ਦੂਗਾ ਤਾਂ ਵੀ ਕੋਈ ਫਰਕ ਨਹੀਂ ਗਾ।
ਬਿਲਕੁਲ ਜੀ, ਹਾਂਜੀ ਹਾਂ ਠੀਕ ਹੈ ਜੀ,
ਵਾਹਿਗੁਰੂ ਜੀ
ਖਾਲਸਾ ਵਾਹਿਗੁਰੂ ਫਤਿਹ ਜੀ। ਅਸੀਂ ਜਿਹੜੇ ਦੂਜੇ ਕਾਲਰ ਸੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਭਾਈ ਹੁਣ ਤੁਸੀਂ ਆਪਣੀ ਕਾਲ ਜਿਹੜੀ ਵਿਸ਼ਾ ਸਿੰਘ ਜੀ ਕਰਿਓ ਔਨ, ਕਾਲਰ ਆਪਣੇ ਨਾਲ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ।
ਹਾਂਜੀ ਕੁਲਦੀਪ ਸਿੰਘ ਜੀ, ਸਹਿਤ ਸਿੰਘ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ, ਜੈ ਭੀਮ ਜੈ ਭਾਰਤ, ਮੈਂ ਸੁਖਦੇਵ ਬਦਨ ਬੋਲ ਰਿਹਾ।
ਹਾਂਜੀ ਹਾਂਜੀ ਭਾਜੀ,
ਸਭ ਤੋਂ ਪਹਿਲਾਂ ਤਾਂ ਇਸ ਮਹੀਨੇ ਚ ਜਿਹੜਾ ਪਰਿਵਾਰ ਵਿਛੋੜਾ ਜਾਂ ਹੋਰ ਜਿੰਨੇ ਵੀ ਸਿੰਘ ਸ਼ਹੀਦ ਹੋਏ ਆ ਸਾਰਿਆਂ ਨੂੰ ਅਸੀਂ ਨਮਨ ਕਰਦੇ ਹਾਂ, ਜਿਹਨਾਂ ਦੀ ਬਦੌਲਤ ਅਸੀਂ ਅੱਜ ਆਜ਼ਾਦੀ ਦਾ ਨਿੰਘ ਮਾਣ ਰਹੇ ਹਾਂ, ਜਿਹਨਾਂ ਦੇ ਸੰਘਰਸ਼ ਸਦਕਾ।
ਠੀਕ ਜੀ।
ਦੂਜੀ ਗੱਲ ਇਹ ਆ ਬੇ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਕੇਲਾ, ਵਾਹ ਵਾਹ ਗੋਬਿੰਦ ਸਿੰਘ
ਆਪੇ ਗੁਰ ਚੇਲਾ। ਹਾਂਜੀ,
ਦੁਨੀਆਂ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਘਟਨਾ ਸੀ ਵੀ ਕੋਈ ਚੇਲਾ ਗੁਰੂ ਬਣਿਆ।
ਹਾਂਜੀ,
ਨਹੀਂ ਤਾਂ ਸ਼ੁਰੂ ਤੋਂ ਬ੍ਰਾਹਮਣ ਦੀ ਰੀਤ ਮੁਤਾਬਕ ਜਿਹੜਾ ਗੁਰੂ ਰਿਹਾ ਤੇ ਗੁਰੂ ਹੀ ਰਿਹਾ।
ਹਾਂਜੀ,
ਪਰ ਇਹ ਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਇਹ ਸਿਫਤ ਆ ਵੀ ਜਿਹੜੇ ਉਹ ਨਮਾਣੇ ਨਤਾਣੇ ਸੀ ਜਿਹਨਾਂ ਨੂੰ ਬ੍ਰਾਹਮਣ ਪੈਰ ਦੀ ਜੁੱਤੀ ਕੀ ਜਾਨਵਰਾਂ ਤੋਂ ਵੀ ਮਾੜਾ ਸਮਝਦਾ ਸੀਗਾ, ਉਹਨਾਂ ਨੂੰ ਗੁਰੂ ਬਣਾਤਾ ਔਰ ਘੋੜਿਆਂ ਤੇ ਚੜਾਤਾ, ਬਸਰ ਪਵਾਤੇ, ਦਸਤਾਰ ਸਜਾਤੇ ਔਰ ਹਥਿਆਰ ਚੁਕਾਤੇ।
ਹਾਂਜੀ,
ਬ੍ਰਾਹਮਣ ਨੂੰ ਬ੍ਰਾਹਮਣ ਨੇ ਜਿਹਨਾਂ ਨੂੰ 5,000 ਸਾਲ ਤੋਂ ਕੁੱਤਿਆਂ ਬਿੱਲਿਆਂ ਤੋਂ ਵੀ ਮਾੜਾ ਬਣਾਇਆ ਸੀਗਾ। ਪਰ ਦੂਜੀ ਗੱਲ ਇਹ ਆ ਵੀ ਜਿਹਨੇ ਸਿੱਖਿਆ ਨਹੀਂ ਇਤਿਹਾਸ ਕੋਲੋਂ ਉਹ ਕਦੀ ਇਤਿਹਾਸ ਨਹੀਂ ਬਣਾ ਸਕਦੇ, ਕਰਨਾ ਤਾਂ ਕੀ ਨਹੀਂ ਕਰਨਾ ਉਸ ਦੀ ਥਾਂ ਨਹੀਂ ਪਾ ਸਕਦੇ।
ਹਾਂਜੀ,
ਇਤਿਹਾਸ ਤੋਂ ਜਿਹਨੇ ਸਿੱਖਿਆ ਨਹੀਂ ਨਾ,
ਹਾਂਜੀ ਹਾਂਜੀ,
ਨਹੀਂ ਤਾਂ ਸਕਦੇ ਉਹ ਕੌਮਾਂ ਖਤਮ ਹੋ ਜਾਂਦੀਆਂ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਨਹੀਂ ਪੜ੍ਹਦੀਆਂ,
ਨਹੀਂ ਪੜ੍ਹਦੀਆਂ ਬਿਲਕੁਲ,
ਜਿਹੜੀਆਂ ਕੌਮਾਂ ਦੇ ਲੋਕ ਆਪਣਾ ਇਤਿਹਾਸ ਭੁੱਲ ਜਾਂਦੇ ਆ,
ਹਾਂਜੀ,
ਉਹ ਨਸ਼ਟ ਹੋ ਜਾਂਦੇ ਆ।
ਹਾਂਜੀ,
ਇਸ ਲਈ ਤੁਸੀਂ ਬਹੁਤ ਪ੍ਰਸ਼ੰਸਾ ਦੇ ਯੋਗ ਆ ਵੀ ਆਪਣੇ ਮਹਾਂਪੁਰਸ਼ਾਂ ਨੂੰ ਆਪਣੇ ਗੁਰੂਆਂ ਨੂੰ ਰਹਿਬਰਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਆ, ਔਰ ਗੁਰੂ ਸਾਹਿਬਾਨ ਦੇ ਜਦੋਂ ਜੀਵਨ ਦੀ ਗੱਲ ਕਰਦੇ ਆ, ਉਹਨਾਂ ਦੇ ਮਿਸ਼ਨ ਦੀ ਗੱਲ ਕਰਦੇ ਆ,
ਹਾਂਜੀ,
ਸ਼ਾਇਦ ਇਹ ਦੁਨੀਆਂ ਦੀ ਸਭ ਤੋਂ ਵੱਡੀ ਕ੍ਰਾਂਤੀ ਸੀ ਜਿਹਨੂੰ ਸਿੱਖ ਕ੍ਰਾਂਤੀ ਕਹਿੰਦੇ, ਖਾਲਸਾ ਕ੍ਰਾਂਤੀ ਕਹਿੰਦੇ ਆ।
ਹਾਂਜੀ,
ਔਰ ਉਹਨਾਂ ਸਦੀਆਂ ਤੋਂ ਲਤਾੜੇ ਲੋਕਾਂ ਨੂੰ
ਦਬਲੇ ਕੁਚਲਿਆਂ ਦੇ ਪੁਕਾਰ ਸੀ। ਹਾਂਜੀ
ਹਾਂਜੀ, ਹੱਕ ਦੇਣ ਲਈ ਗੁਰੂ ਸਾਹਿਬ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸਤਿਗੁਰੂ ਨਾਮਦੇਵ, ਕਬੀਰ ਸਾਹਿਬ, ਗੁਰੂ ਰਵਿਦਾਸ ਔਰ ਗੁਰੂ ਨਾਨਕ ਸਾਹਿਬ ਤੋਂ 10 ਪਾਤਸ਼ਾਹੀਆਂ, ਮਿਸ਼ਨ ਉਹੀ ਸੀਗਾ।
ਹਾਂਜੀ,
ਉਹਨੂੰ ਅਮਲੀ ਜਾਮਾ ਪਹਿਨਾਉਣ ਦਾ ਕੰਮ ਜੋ ਖਾਲਸਾ ਪੰਥ ਸਜਾ ਕੇ ਉਹ ਪ੍ਰੈਕਟੀਕਲੀ ਰੂਪ ਦੇ ਦਿੱਤਾ, ਇਹ ਬਹੁਤ ਵੱਡੀ ਘਟਨਾ ਸੀ। ਏਦਾਂ ਦੀ ਘਟਨਾ ਸ਼ਾਇਦ ਦੁਨੀਆਂ ਚ ਕਦੀ ਨੀ ਹੋਈ।
ਹਾਂਜੀ,
ਕਿਉਂਕਿ ਜਿਹਨਾਂ ਨੇ ਬ੍ਰਾਹਮਣ ਨੇ ਸਦੀਆਂ ਤੋਂ ਦਬਾਇਆ ਸੀਗਾ, ਗੁਰੂ ਸਾਹਿਬ ਨੇ ਤਾਂ ਹੀ ਕਿਹਾ ਸੀ ਇਨੀ ਹੀ ਕੋ ਸਰਦਾਰ ਚਿੜੀਓ ਸੇ ਬਾਤ ਰਹੂੰ ਤਬ ਗੋਬਿੰਦ ਸਿੰਘ ਨਾਮ ਕਹਾਊਂ, ਇਨ ਗਰੀਬ ਸਿੱਖਣ ਕੋ ਦੂ ਪਾਸ਼ਾਈ ਜਾ ਕਰੇ ਹਮ ਕੀ ਗੁਰਿਆਈ।
ਹਾਂਜੀ,
ਬਈ ਇਹਨਾਂ ਲੋਕਾਂ ਨੂੰ ਮੈਂ ਜਿਹੜੇ ਲਤਾੜੇ ਆ, ਔਰ ਜਿਹੜੀਆਂ ਤੁਸੀਂ 14 ਜੰਗਾਂ ਦੀ ਗੱਲ ਕੀਤੀ ਆ ਹਿੰਦੂ ਰਾਜਿਆਂ ਨਾਲ ਬਾਈ ਧਰਦਿਆਂ ਨਾਲ, ਉਹ ਜੰਗਾਂ ਹੋਣ ਦਾ ਕਾਰਨ ਹੀ ਇਹ ਸੀ, ਕਹਿੰਦੇ ਗੋਬਿੰਦ ਸਿੰਘ ਆਹ ਜਿਹੜਾ ਤੂੰ ਕੰਮ ਕੀਤਾ ਨਾ, ਜਿਹੜੇ ਸਾਡੇ ਜੂਠਾਂ ਖਾਂਦੇ ਸੀ, ਸਾਡੇ ਗੁਲਾਮ ਕਰਦੇ ਸੀ, ਸਾਡੇ ਬਰਬਰ ਲਿਆ ਕੇ ਬਿਠਾ ਤੇ, ਪਛਾਕੇ ਪਵਾ ਤੇ, ਪੰਗਤ ਚ ਬਿਠਾ ਤੇ, ਸਿੰਘ ਸਜਾ ਤੇ, ਗੁਰੂ ਬਣਾ ਤੇ, ਆਹ ਕੰਮ ਤੂੰ ਬਹੁਤ ਮਾੜਾ ਕੀਤਾ। ਜੰਗ ਦਾ ਕਾਰਨ ਭਾਜੀ ਮੇਨ ਇਹ ਸੀਗਾ,
ਹਾਂਜੀ ਹਾਂਜੀ,
ਤੂੰ ਅਛਾਤ ਖਤਮ ਕਰਤੀ, ਤੂੰ ਤਾਂ ਮਨੂ ਦੀ ਰੀਤ ਹੀ ਖਤਮ ਕਰ ਦਿੱਤੀ, ਤੂੰ ਤਾਂ ਬ੍ਰਾਹਮਣਵਾਦ ਦੇ ਅਰਥੀ ਦੇ ਵਿੱਚ ਆਖਰੀ ਕਿਲ ਠੋਕ ਦਿੱਤਾ, ਜਿਹੜਾ ਗੁਰੂ ਸਾਹਿਬਾਂ ਨੇ ਸ਼ੁਰੂ ਕੀਤਾ ਇਹ ਕੰਮ। ਅਸਲੀ ਕਾਰਨ ਇਹ ਸੀ ਗੁਰੂ ਸਾਹਿਬਾਂ ਦਾ ਵਿਰੋਧ ਕਰਨ ਦਾ, ਨਹੀਂ ਤਾਂ ਉਹ ਵੀ ਖੱਤਰੀ ਸੀ ਤੇ ਗੁਰੂ ਸਾਹਿਬ ਵੀ ਖੱਤਰੀ ਸੀ, ਪਰ ਫਰਕ ਇਹ ਸੀ ਵੀ ਗੁਰੂ ਸਾਹਿਬ ਏਕਤਾ ਸਮਾਨਤਾ ਭਾਈਚਾਰਾ ਸੁਤੰਤਰਤਾ ਚਾਹੁੰਦੇ ਸੀ, ਜਾਤ ਪਾਤ ਦਾ ਖਾਤਮਾ ਚਾਹੁੰਦੇ ਸੀਗੇ, ਪਰ ਉਹ ਹਿੰਦੂ ਆਪਣੇ ਗ੍ਰੰਥਾਂ ਵੇਦਾਂ ਸ਼ਾਸਤਰਾਂ ਮੁਤਾਬਕ ਆਪਣੀ ਰੀਤੀ ਚਲਾਉਣੀ ਚਾਹੁੰਦੇ ਸੀਗੇ।
ਹਾਂਜੀ,
ਸੋ ਇਹ ਅੱਜ ਦਾ ਦਿਨ ਜਿਹੜਾ ਸਾਰਿਆਂ ਲਈ ਬਹੁਤ ਵੱਡਾ ਗੱਲ ਆ, ਔਰ ਸਾਨੂੰ ਉਹਨਾਂ ਮਹਾਂਪੁਰਸ਼ਾਂ ਨੂੰ ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ, 5 ਪਿਆਰੇ, ਮੁਕਤੇ ਜਾਂ ਜਿੰਨੇ ਵੀ ਮਹਾਂਪੁਰਸ਼ ਹੋਏ ਆ, ਭਾਈ ਬਾਬਾ ਸਦਾਨੰਦ ਜੀ, ਬਾਬਾ ਸੁੱਖਾ ਸਿੰਘ ਜੀ ਜਾਂ ਚਮਕੌਰ ਦੀ ਗੜੀ ਜਿੰਨੇ ਸ਼ਹੀਦ ਹੋਏ ਆ, ਬਾਬਾ ਜੀਵਨ ਸਿੰਘ ਜੀ, ਬਾਬਾ ਸੰਘ ਸਿੰਘ ਜੀ, ਹਜ਼ਾਰਾਂ ਆ,
ਹਜ਼ਾਰਾਂ ਜੀ, ਹਜ਼ਾਰਾਂ, ਹਾਂਜੀ,
ਇਹਨੂੰ ਯਾਦ ਕਰਦੇ ਕਿਉਂਕਿ ਇਸੇ ਮਹੀਨੇ ਜੀ ਇਹ ਦੌਰਾਨ ਹੋਇਆ ਸਾਰਾ ਕੁਛ।
ਹਾਂਜੀ,
ਇਹ ਜਿਹੜਾ ਸਰਸਾ ਨਦੀ ਤੋਂ ਆਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਨਦੀ ਤੇ ਵਿਛੋੜਾ ਪੈਣਾ, ਇਹ ਇਸ ਮਹੀਨੇ ਦੌਰਾਨ ਸਭ ਕੁਝ ਵਾਪਰਿਆ।
ਹਾਂਜੀ,
ਇਹ ਸਾਨੂੰ ਇੱਕ ਸ਼ਰਧਾਂਜਲੀ ਦੇ ਰੂਪ ਤੇ ਮਨਾਉਣਾ ਚਾਹੀਦਾ, ਔਰ ਨਾਲ ਨਾਲ ਸ਼ਰਧਾਂਜਲੀ ਦੇ ਰੂਪ ਤੇ ਮਨਾਉਣਾ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵੀ ਗੁਰੂ ਸਾਹਿਬਾਂ ਨੇ ਸਾਡੇ ਲਈ ਕੀ ਕੀਤਾ ਸੀ,
ਅਸੀਂ ਕੀ ਕਰ ਰਹੇ
ਕੀਤਾ ਤੇ ਸਾਨੂੰ ਕੀ ਕਰਨਾ ਚਾਹੀਦਾ।
ਹਾਂਜੀ, ਜਾਂ ਅਸੀਂ ਕੀ ਕੀਤਾ ਜਾਂ ਕੀ ਕਰ ਰਹੇ
ਹਾਂ, ਤੇ ਲੰਗਰ ਛਕ ਲਿਆ ਤੇ ਢੋਲਕੀਆਂ ਛਾਣਿਆ ਦਾ ਆਨੰਦ ਮਾਣਿਆ, ਇਹ ਵਧੀਆ ਗੱਲਾਂ ਗੁਣ ਗਾਉਣੇ ਚਾਹੀਦੇ ਆ, ਪਰ ਨਾਲ ਨਾਲ ਉਹਨੂੰ ਪ੍ਰੈਕਟੀਕਲੀ ਰੂਪ ਦੇਣਾ ਚਾਹੀਦਾ। ਮੈਂ ਇਹ ਸੋਚਦਾ ਹਾਂ, ਭਾਵੇਂ ਮੈਂ ਨਹੀਂ ਕੁਛ ਵੀ ਕਰਦਾ, ਪਰ ਮੈਂ ਸਮਝਦਾ ਹਾਂ ਵੀ ਸਾਨੂੰ ਜੋ ਗੁਰੂ ਸਾਹਿਬ ਕਰ ਗਏ ਕਰ ਗਏ, ਪਰ ਸਾਨੂੰ ਕੀ ਕਰਨਾ ਚਾਹੀਦਾ ਆ।
ਹਾਂਜੀ,
ਸਾਨੂੰ ਉੱਤੋਂ ਸਿੱਖਿਆ ਲੈ ਕੇ ਉਹਨਾਂ ਦੀ ਸ਼ਹਾਦਤਾਂ ਤੋਂ, ਉਹਨਾਂ ਨੇ ਜੋ ਮੁਸ਼ਕਲਾਂ ਸਹੀਆਂ, ਜੋ ਉਹਨਾਂ ਨੇ ਦੁੱਖ ਸਹੇ ਆ, ਉਹਨੂੰ ਯਾਦ ਕਰਦਿਆਂ ਸਾਨੂੰ ਅੱਜ ਦੇ ਅਜੋਕੇ ਸਮੇਂ ਜੋ ਭਾਰਤ ਵਿੱਚ ਵਾਪਰ ਰਿਹਾ ਆ, ਜੋ ਮਨੂੰ ਫਿਰ ਸਿਰ ਚੁੱਕ ਰਿਹਾ ਆ, ਉਹ ਹਿੰਦੂ ਰਾਸ਼ਟਰ ਫਿਰ ਬਣਾਉਣਾ ਚਾਹੁੰਦੇ ਆ ਉਸ ਭਾਰਤ ਨੂੰ,
ਸਾਨੂੰ
ਬਚਾਉਣ ਦੀ ਜ਼ਰੂਰਤ ਆ।
ਹਾਂਜੀ ਹਾਂਜੀ, ਬਿਲਕੁਲ।
ਆਈ ਮੈਂ ਇੱਕ ਹੋਰ ਗੱਲ ਐਡ ਕਰਨੀ ਚਾਹੁੰਦਾ ਆ।
ਹਾਂਜੀ,
ਮਿਸ਼ਨ ਸਤਿਗੁਰਾਂ ਨੇ ਸ਼ੁਰੂ ਕੀਤਾ ਸੀ, ਯੂਨਿਟੀ ਇਕੁਐਲਿਟੀ ਫਰਟੈਲਿਟੀ,
ਹਾਂਜੀ,
ਏਕਤਾ ਸਮਾਨਤਾ ਸੰਤਾ ਭਾਈਚਾਰੇ ਦਾ ਮਿਸ਼ਨ,
ਜਿਹੜਾ
ਗੁਰੂ ਗ੍ਰੰਥ ਸਾਹਿਬ ਦਾ ਮਿਸ਼ਨ, ਸਭ ਦਾ ਬਰਾਬਰਤਾ, ਭੇਦਭਾਵ ਦੇ ਖਾਤਮਾ, ਛੂਛਾਤ ਦਾ ਖਾਤਮਾ, ਹਰ ਇੱਕ ਦੀ ਆਜ਼ਾਦੀ ਦਾ ਮਿਸ਼ਨ ਸੀ, ਉਸ ਮਿਸ਼ਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਦੋਂ ਆਪਾਂ ਅੱਗੇ ਜਾ ਕੇ ਦੇਖਦੇ ਹਾਂ, ਜਦੋਂ ਬ੍ਰਾਹਮਣ ਦੀ ਰੀਤ ਫਿਰ ਪੂਰੀ ਤਰ੍ਹਾਂ ਚੱਲ ਪਈ,
ਹਾਂਜੀ,
ਉਹਨੂੰ ਆ ਕੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ, ਉਹਨਾਂ ਨੇ ਸੰਵਿਧਾਨ ਦੇ ਵਿੱਚੋਂ ਸਾਰੀਆਂ ਗੱਲਾਂ ਲਿਖੀਆਂ ਜੋ ਗੁਰੂ ਗ੍ਰੰਥ ਸਾਹਿਬ 'ਚ ਆ।
ਹਾਂਜੀ,
ਜਦੋਂ ਆਪਾਂ ਸੰਵਿਧਾਨ ਦੀ ਪ੍ਰੇਮਬਲ ਪੜ੍ਹਦੇ ਹਾਂ ਨਾ, ਭਾਰਤ ਦੇ ਲੋਕ ਭਾਰਤ ਨੂੰ ਪ੍ਰਭੂ ਸੱਤਾ ਸੰਪੰਨ, ਏਕਤਾ, ਸੁਤੰਤਰਤਾ, ਭਾਈਚਾਰਾ, ਏਦਾਂ ਦਾ ਮੁਲਕ ਬਣਾਉਣ ਲਈ ਆਪਣੇ ਆਪ ਨੂੰ ਸੰਵਿਧਾਨ ਅਡੋਪਟ ਕਰ ਰਹੇ ਹਾਂ, ਆਪਣੇ ਆਪ ਨੂੰ ਅਰਪਣ ਕਰਦੇ ਹਾਂ।
ਨਹੀਂ ਨਹੀਂ, ਗੱਲ ਭਾਜੀ, ਗੱਲ ਇਹ ਆ ਵੀ ਉਹ ਸੰਵਿਧਾਨ ਤਾਂ ਦੱਬਤਾ ਨੀ, ਸੰਵਿਧਾਨ
ਸੰਵਿਧਾਨ ਦੱਬ ਦਿੱਤਾ, ਪਰ ਜੋ ਉਹਨਾਂ ਨੇ ਕੀਤਾ ਉਹ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਆ।
ਨਹੀਂ ਨਹੀਂ, ਉਹ ਤਾਂ ਹੈ, ਉਹਨੇ ਅਸੈਪਟ ਹੀ ਨਹੀਂ ਕੀਤਾ ਨਾ
ਭਾਜੀ, ਨਾ ਕਰਨਾ।
ਹਾਂ, ਮਸਲਾ,
ਪਰ ਸੰਵਿਧਾਨ ਸਾਡੇ ਕੋਲ ਬਰਾਜਮਾਨ, ਮੇਰੇ ਕੋਲ ਸੰਵਿਧਾਨ ਇੱਥੇ ਪਿਆ ਆ।
ਹਾਂਜੀ ਹਾਂਜੀ,
ਪੜ੍ਹਿਆ ਆ।
ਹਾਂ ਹਾਂ,
ਗੱਲਾਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਚ ਕਹੀਆਂ ਨਾ ਸਾਨੂੰ ਹੱਕ ਦੇਣ ਦੀਆਂ, ਉਹ ਸਾਰੇ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, 14 ਤੋਂ ਲੈ ਕੇ 18 ਤੱਕ ਸੁਤੰਤਰਤਾ ਸਮਾਨਤਾ ਦਾ ਅਧਿਕਾਰ, 19 ਤੋਂ ਲੈ ਕੇ 22 ਤੱਕ ਸਮਾਨਤਾ ਦਾ ਅਧਿਕਾਰ, ਔਰ ਸਪੈਸ਼ਲੀ ਧਾਰਾ 25 ਤੋਂ 28 ਲੈ ਕੇ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਔਰ ਇੱਕ ਗੱਲ ਹੋਰ ਮੈਂ ਭਾਜੀ ਉੱਥੇ ਕਹਿਣੀ ਚਾਹੁੰਦਾ, ਜਿਹੜੇ ਸਾਡੇ ਭਰਾ ਸਿੱਖ ਭਰਾ ਪੰਜ ਕਕਾਰ ਪਹਿਨਦੇ ਕਿਰਪਾਨ,
ਹਾਂਜੀ,
ਉਹ ਬਾਬਾ ਸਾਹਿਬ ਨੇ ਸਪੈਸ਼ਲ ਲਿਖਿਆ, ਸਿੱਖ ਕੈਨ ਵੀਅਰ ਐਂਡ ਕੈਰੀ ਕਿਰਪਾਨ, ਇਕੱਲੇ ਸਿੱਖ ਉਹਨੂੰ ਪਹਿਨ ਸਕਦੇ ਤੇ ਲਿਜਾ ਸਕਦੇ ਕਿਰਪਾਨ ਨੂੰ, ਔਰ ਇਹ ਬਹੁਤ ਸਪਸ਼ਟ ਲਿਖਿਆ ਭਾਜੀ।
ਹਾਂਜੀ ਹਾਂਜੀ,
ਇਹ ਬਹੁਤ ਵੱਡੀ ਦੇਣਾ
ਭਾਜੀ। ਸਾਡਾ ਦੂਜੇ ਕਾਲਰ ਆ ਗਿਆ, ਲੈ ਲਈਏ ਜੀ ਉਹਨਾਂ ਨੂੰ ਵੀ,
6 ਦਸੰਬਰ ਨੂੰ ਲੰਘ ਕੇ ਗਿਆ ਆ।
ਠੀਕ ਜੀ, ਠੀਕ,
ਤੇ ਉਹਨਾਂ ਨੂੰ ਵੀ ਮੈਂ ਯਾਦ ਕਰਦਾ ਜਿੱਥੇ ਗੁਰੂ ਸਾਹਿਬਾਨ ਨੂੰ ਸ਼ਰਧਾਂਜਲੀ ਦਿੰਦੇ ਉਹਨਾਂ ਨੂੰ ਵੀ। ਬਾਕੀ ਗੱਲ ਇਹ ਆ ਵੀ ਤੁਹਾਡਾ ਧੰਨਵਾਦ ਆ, ਤੁਸੀਂ ਹਰ ਮੌਕੇ ਉਹਨਾਂ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਆ, ਆਪਣੇ ਗੁਰੂਆਂ ਨੂੰ, ਆਪਣੇ ਸ਼ਹੀਦਾਂ ਨੂੰ, ਜਿਹਨਾਂ ਨੇ ਸਾਨੂੰ ਜੀਵਨ ਦਾਨ ਦਿੱਤਾ, ਔਰ ਜਿਸ ਉਹ ਧਰਮ ਦੀ ਖਾਤਰ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸੀ, ਅੱਜ ਉਹੋ ਹੀ ਗੰਗੂ ਦੀ ਔਲਾਦ ਫਿਰ ਸਿਰ ਚੁੱਕ ਰਹੀ ਆ ਉਹਨਾਂ ਦੇ ਮਿਸ਼ਨ ਨੂੰ ਖਤਮ ਕਰਨ ਲਈ।
ਬਿਲਕੁਲ ਹਾਂਜੀ ਭਾਜੀ, ਦੂਜੇ ਕਾਲ ਨੂੰ ਲੈ ਲਈਏ ਜੀ, ਬਹੁਤ ਥੈਂਕ ਯੂ, ਬਹੁਤ
ਧੰਨਵਾਦ ਜੀ ਤੁਹਾਡਾ,
ਥੈਂਕ ਯੂ, ਮਿਹਰਬਾਨੀ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਖਾਲਸਾ ਫਤਿਹ ਜੀ,
ਵਾਹਿਗੁਰੂ ਜੀ ਖਾਲਸਾ ਫਤਿਹ ਜੀ।
ਹਾਂਜੀ ਹਾਂਜੀ
ਭਾਈ ਸਾਹਿਬ ਜੀ, ਇੱਕੋ ਬੇਨਤੀ ਸਾਰੇ ਸਿੱਖ ਹੈ ਜਿੰਨੇ ਹੋਣਗੇ, ਸਿੱਖ ਸੰਵਿਧਾਨ ਤਾਂ ਬਾਹਮਣ ਦਾ ਚੱਲਦਾ, ਅੱਜ ਵੀ ਚੱਲ ਰਿਹਾ, ਕੋਈ ਵੀ ਗੁਰੂ ਨਾਨਕ ਸਾਹਿਬ ਸਿਧਾਂਤ ਜੀ ਨਜ਼ਰੀਆ ਸਾਡੇ ਉੱਤੇ ਲਾਗੂ ਹੈ ਨੀ ਗਾ, ਕੋਈ ਨਾ ਕੋਈ ਅੱਜ ਕੋਈ ਸਾਡੇ ਫਿਲਾਸਫਰ ਨਾ ਇੱਕ ਵਿਦਵਾਨ ਹੈ ਜਿਹੜਾ ਕਿ ਇਸ ਸਿਧਾਂਤ ਆਪਣੇ ਇਤਿਹਾਸ ਨੂੰ ਪੜਚੋਲ ਕਰ ਸਕੇ। ਜਿਸ ਵੇਲੇ ਪੜਚੋਲ ਕਰਨ ਦੀ ਆਣੀ, ਦੂਜੀ ਪਾਸੇ ਸੈਰ ਨੂੰ ਕਾਇਮ ਰੱਖਣ ਵਾਸਤੇ, ਬਾਹਮਣ ਦੀ ਚਾਲ ਰੱਖਣ ਵਾਸਤੇ ਪਾਸਾ ਮੋੜ ਜਾਂਦੇ, ਕਹਿੰਦੇ ਸਾਂਝੀ ਵਾਲਤਾ ਚਾਹੀਦੀ ਆ।
ਹਾਂਜੀ,
ਜਿਸ ਵੇਲੇ ਭਾਈ ਜੇ ਏਦਾਂ ਭਾਈ ਵਾਲਤਾ ਰੱਖਣੀ, ਗੁਰੂ ਸਾਹਿਬ ਨੇ ਇੰਨੀ ਸ਼ਹੀਦੀਆਂ ਕਰਨ ਦੀ ਲੋੜ ਨਹੀਂ ਸੀ ਪੈਣੀ।
ਹਾਂਜੀ,
ਅੱਜ ਜਿੱਥੇ ਵੀ ਅਸੀਂ ਕਹਿੰਦੇ ਹਾਂ ਸਾਡਾ ਕੈਲੰਡਰ ਨਹੀਂ ਲਾਗੂ, ਜਿਨ੍ਹਾਂ ਨੂੰ ਚੇਤੇ ਹੈਗਾ ਆ, ਉਹ ਆਪਣੇ ਤੌਰ ਤੇ ਮਨਾਈ ਜਾਣ, ਜੇ ਨਹੀਂ ਕੋਈ ਮੰਨਦਾ ਅਸੀਂ ਮਨਾ ਨਹੀਂ ਸਕਦੇ। ਸਾਡਾ ਇਕੱਲੇ ਇਕੱਲੇ ਜਿਹੜੇ ਮਨ ਦੇ ਆਪਣੇ ਮਨ ਦੇ ਖਿਆਲ ਹੈਗਾ ਹੈ, ਉਹਨੂੰ ਉਹਨਾਂ ਮਨਾਉਣਾ ਚਾਹੀਦਾ, ਕਿਉਂ ਉਹਨਾਂ ਨੇ ਨਹੀਂ ਮੰਨਣਾ, ਜਿਨ੍ਹਾਂ ਦੀ ਕਾਨ ਉਸ ਦੇ ਸਿਰ ਤੇ ਚੱਲਦੀ ਆ, ਅਸੀਂ ਉਹਨਾਂ ਨੂੰ ਨਹੀਂ ਮਨਾ ਸਕਦੇ। ਕੋਈ ਐਸਾ ਸਾਨੂੰ ਫਿਲਾਸਫਰ ਦੱਸੋ, ਕੋਈ ਵਿਦਵਾਨ ਦੱਸੋ ਜਿਹਨੇ ਕਿ ਇਸ ਆਪਣੇ ਇਤਿਹਾਸ ਦੀ ਪੜਚੋਲ ਕਰਕੇ ਉਹ ਨਿਖਾਰ ਕੇ ਸਾਨੂੰ ਮੂੰਹ ਰੱਖਿਆ ਹੋਵੇ। ਅੱਜ ਵੀ ਸਾਨੂੰ ਦਬਾਇਆ ਜਾਂਦਾ ਆ, ਹੁਣੀ ਤੁਹਾਡੇ ਸਾਹਮਣੇ ਇੰਗਲੈਂਡ ਵਿਚ ਕੀ ਹੋਇਆ, ਉਹਨਾਂ ਦੀਆਂ ਚਾਲਾਂ ਤੇ ਸਾਰੇ ਅਸੀਂ ਸਿੱਖੀ ਸੂਪ ਤਾਂ ਸਾਡੇ ਕੋਲ ਬਹੁਤ ਆ, ਪਰ ਨੀਤੀ ਸਾਡੇ ਕੋਲ ਬਾਹਮਣ ਵਾਲੀ ਆ। ਅੱਜ ਵੀ ਸਾਡੀਆਂ ਬੀਬੀਆਂ ਬਰਾਬਰ ਤਾਂ ਨਹੀਂ ਹੈਗੀ, ਨਹੀਂ ਸਾਡਾ ਅੰਮ੍ਰਿਤ ਬਰਾਬਰ ਦਾ ਹੈਗਾ, ਜਿੰਨੇ ਅੰਮ੍ਰਿਤ ਉਨੀਆਂ ਵੰਡੀਆਂ ਸਾਂ, ਅਸੀਂ ਨਹੀਂ ਇੱਕ ਹੋ ਸਕਦੇ, ਜਦ ਤੱਕ ਇੱਕ ਰਸਤਾ ਨਹੀਂ ਸਾਡਾ ਹੁੰਦਾ। ਸਾਨੂੰ ਕੋਈ ਇਕੱਠਾ ਕਰਨ ਵਾਲਾ ਹੈ ਨੀ ਗਾ ਇਸ ਵੇਲੇ, ਸਭ ਇਹ ਤੇ ਮਨ ਕਰਿਆ, ਇਕੱਲੇ ਇਕੱਲੇ ਦਾ ਫਰਜ਼ ਆ। ਬਲਕਿ ਹੁਣ ਸਾਡੇ ਕੋ ਗੁਰੂ ਨੇ, ਗੁਰੂ ਸਾਡੇ ਵਿਚ ਦੱਸਣਾ, ਜੇ ਗੁਰੂ ਦਾ ਸਿਧਾਂਤ ਗੁਨਰੀਆ ਸਾਡੇ ਉੱਤੇ ਸਾਡੇ ਦਿਮਾਗ ਵਿਚ ਸੋਚ ਵਿਚ ਵੜਿਆ ਹੁੰਦਾ,
ਹਾਂਜੀ,
ਅਸੀਂ ਨਹੀਂ ਵਾੜਿਆ। ਜਿਹੜੇ ਮਾਸੀ ਜਿਹੜਾ ਸਾਡਾ ਇਤਿਹਾਸ ਦੇਖੋ, ਅਸੀਂ ਸਰਸਾ ਨਦੀ ਦਾ ਇਤਿਹਾਸ ਸੁਣਿਆ, ਇੱਕ ਪਾਸੇ ਕਹਿੰਦੇ ਗੁਰੂ ਸਾਹਿਬ ਨੇ ਭੁੱਖਾਂ ਕੱਟੀਆਂ,
ਹਾਂਜੀ,
ਇੱਕ ਪਾਸੇ ਇਹ ਸੁਣਾਇਆ ਜਾਂਦਾ ਗੁਰੂ ਦੀ ਜੇ ਕੋਈ ਮਹਾਂਪੁਰਸ਼ ਹੋਵੇ ਲੰਗਰ ਮੁੱਕਦਾ ਹੋਵੇ ਤੇ ਕੱਪੜਾ ਪਾ ਦਿੱਤਾ, ਲੰਗਰ ਨਹੀਂ ਮੁੱਕਦਾ। ਇੱਕ ਪਾਸੇ ਇਹ ਸੁਣਾਇਆ ਜਾਂਦਾ ਭਾਈ ਮਰਦਾਨਾ, ਇੱਕੋ ਹੀ ਭਾਈ ਮਰਦਾਨਾ ਸੀਗਾ ਜਿਹੜਾ ਭਾਈ ਪਹਿਲਾਂ ਬਣਿਆ, ਜਿਹਨੇ ਬਰਾਂਡੀ ਪੇਲੇ ਉਹਨੂੰ ਮਰਾਸੀਆਂ ਦੇ ਘਰ ਜਨਮ ਮਿਲਿਆ,
ਇਹੋ ਜਿਹਾ ਪ੍ਰਚਾਰ ਕਰਿਆ
ਜਾਂਦਾ।
ਹਾਂਜੀ,
ਜਿਹੜੇ ਉਹਨਾਂ ਸੁਣਾਉਣ ਵਾਲੇ ਸੀਗਾ ਬ੍ਰਹਮ ਗਿਆਨੀ ਆ, ਗੁਜਰੀ ਨੂੰ ਉਜੜੀ ਕਿਹਾ ਜਾਂਦਾ, ਉਹ ਵੀ ਬ੍ਰਹਮ ਗਿਆਨੀ, ਉਹਨਾਂ ਦੇ ਬਾਰੇ ਕੋਈ ਨੀ ਪੁੱਛਦਾ।
ਹਾਂ, ਉਹੀ ਗੱਲ ਹੈ ਨਾ, ਇਤਿਹਾਸ ਨੂੰ ਬਹੁਤ ਜ਼ਿਆਦਾ ਸੀ,
ਚੋਲ ਕੌਣ ਕਰੂਗਾ, ਕਿਹੜਾ ਸਾਡੇ ਕੋਲ ਵਿਦਵਾਨ ਹੈਗਾ, ਕਿਹੜਾ ਫਲਾਸਫਰ ਹੈਗਾ ਜਿਹਨੇ ਇਸ ਪਾਸੇ ਨੂੰ ਕਦਮ ਚੁੱਕਿਆ ਹੋਵੇ, ਜਿਹੜਾ ਕੋਈ ਬੋਲ ਸਕਦਾ ਉਹਦੇ ਪਿੱਛੇ ਭਾਈ, ਜੇ ਭਾਈਚਾਰਾ ਕਾਇਮ ਰੱਖਾ ਦੁਨੀਆਂ ਨੂੰ, ਉਹ ਦੋਗਲਾ ਹੋਣਾ ਪੈਣਾ, ਬਿਨਾਂ ਦੋਗਲਿਆਂ ਤੇ ਦੁਨੀਆਂ ਦਾ ਭਾਈਚਾਰਾ ਰਹਿਣਾ, ਜੇ ਤੁਸੀਂ ਸਹੀ ਰੱਖਦੇ ਚਲਣਾ ਤੁਸੀਂ ਇਕੱਲੇ ਰਹਿਣਾ। ਅੱਜ ਦੇ ਜਮਾਨੇ ਗੁਰੂ ਸਾਹਿਬ ਵੀ ਆ ਜਾਣ ਭਾਈ, ਸੱਚ ਦੇ ਰਾਹ ਤੇ ਵੋਟਾਂ ਚ ਹਾਰ ਜਾਣਗੇ। ਅੱਜ ਦਿਮਾਗ ਦੀ ਲੋੜ ਪੈਣੀ ਸਿੱਖ ਕੌਮ। ਅੱਜ ਦੇਖੋ ਕੈਨੇਡਾ ਵਿਚ ਕੀ ਹੋ ਗਿਆ, ਜਿਨ੍ਹਾਂ ਨੇ ਖੱਲੜ ਪਾਇਆ ਸਿੱਖ, ਜਿਹੜਾ ਆਮ ਸਿੱਖਾਂ ਨੂੰ, ਜਿਹੜੇ ਕੁਆਲਿਟੀ ਸਿੱਖ ਹੈਗੀ ਮਿਹਨਤਕਾਰੀ ਆ, ਉਹਨਾਂ ਨੂੰ ਪ੍ਰੋਬਲਮ ਆਉਣੀ ਆ। ਜਿਹੜੇ ਗੰਦ ਪਾਉਣ ਵਾਲੇ ਸਾਡੇ ਪੱਗੜ ਬੰਨੇ ਹੋਣ ਵਾਲੇ, ਇਹਨਾਂ ਦਾ ਕੁਛ ਨੀ ਬਣਿਆ, ਨਾ 84 ਬਿੱਲੇ ਵਿਗੜਿਆ ਨਾ ਹੁਣ ਵਿਗੜਨਾ।
ਹਾਂਜੀ ਹਾਂ,
ਇਹਨੇ ਅਮਰੀਕਾ ਵਾਲਿਆਂ ਨੇ ਵੀ ਲਾਗੂ ਕਰਤਾ, ਕੈਨੇਡਾ ਨੇ ਵੀ ਲਾਗੂ ਕੀਤਾ, ਇਹ ਮੁਸ਼ਕਲਾਂ ਕਿਹਨੂੰ ਆਉਣੀਆਂ ਹੁਣ, ਕਮੇਟੀਆਂ ਵਾਲੇ ਉਹਨਾਂ ਨੂੰ ਫੇਰ ਭੂ ਰਹੇ ਆ। ਇਹ ਨੀ ਖਾ ਰਿਹਾ ਵੀ ਕਿਹੜੇ ਲੋਕ ਹੈ ਇਹਨਾਂ ਨੂੰ ਸਿੱਖਾਂ ਨੂੰ ਬਦਨਾਮ ਕਰ ਰਹੇ ਆ, ਉਹਨਾਂ ਨੂੰ ਸਾਨੂੰ ਲਕੀਰ ਖਿੱਚ ਦੇਣੀ ਚਾਹੀਦੀ ਵੀ ਸਾਡੇ ਭਾਈ ਕੋਈ ਨੀ ਹੈਗੇ, ਅਸੀਂ ਕਹਿੰਦੇ ਹਾਂ ਵੀਰ ਆ ਸਾਡੇ, ਕੋਈ ਵੀਰ ਨੀ, ਇਹਨਾਂ ਵੀਰਾਂ ਨੇ ਢਿੱਡ ਸੂਲਾਂ ਦਿੱਤੀਆਂ ਤੁਹਾਡੇ, ਇਹਨਾਂ ਤੋਂ ਅਲੱਗ ਹੋਣ ਦੀ ਲੋੜ ਪੈਣੀ ਆ ਭਾਈ। ਵੱਖਰੀਆਂ ਸੰਸਥਾ ਬਣਾ ਲਓ ਜੇ ਇਹਨਾਂ ਤੋਂ ਸੁਖੀ ਰਹਿਣਾ, ਇਹ ਨੀ ਸੁਧਰ ਸਕਦੇ। ਇਹ ਵੀ ਸਿੱਖ ਕੌਮ ਨੂੰ ਬਦਨਾਮ ਕਰ ਦਿੱਤਾ, ਜਿਸ ਦੇਸ਼ ਵੀ ਰਹਿੰਦੇ ਆ ਉੱਥੇ ਵੀ ਇਹ ਗੰਦ ਪਾਏ, ਹਰ ਦੇਸ਼ ਵਿਚ, ਇੱਥੇ ਕੈਨੇਡਾ ਵਿਚ, ਅਮਰੀਕਾ ਵਿਚ, ਕੈਨੇਡਾ ਵਿਚ ਸਭ ਕੁਛ ਹੋਇਆ, ਇੰਗਲੈਂਡ ਵਿਚ ਵੀ ਹੋ ਗਿਆ, ਸਭ ਇਹਨਾਂ ਦੇ ਦੇਣ ਆ। ਜੇ ਨਹੀਂ ਇਹਨਾਂ ਦੀ ਸਹਿਮਤੀ ਕਰਨੀ ਹੈ ਭਾਈ, ਇਹੋ ਹਾਲ ਹੋਣਾ, ਤੁਸੀਂ ਨੀ ਰੁਕ ਸਕਦੇ ਕੋਈ ਵੀ, ਜਿੰਨਾ ਵੀ ਆਪਣਾ ਸੰਬੰਧ ਹੈ ਆਪਣੇ ਤੌਰ ਤੇ ਮਨਾਈ ਜਾਓ, ਇਹਨੇ ਆਪਣੀ ਸੁਧਾਰਤਾ। ਚੰਗਾ ਜੀ,
ਭਾਈ ਖਾਲਸਾ ਫਤਿਹ ਜੀ। ਹਾਂਜੀ, ਇਸ ਤੇ ਵੀ ਸਹਿ ਸਮਝ ਉਹਦਾ, ਆਪਾਂ ਕਈ ਵਾਰੀ ਇਹ ਵਿਚਾਰਾਂ ਚੱਲਦੀਆਂ ਨੇ ਭਈ, ਇਹ ਕਈ ਕੁਛ ਚੱਲਦਾ ਹੈ, ਆਪਾਂ ਦੂਜਿਆਂ ਨੂੰ ਵੀ ਕਈ ਵਾਰੀ ਦੋਸ਼ ਦਿੰਦੇ ਹਾਂ। ਜਿਵੇਂ ਹੁਣ ਆਪਾਂ ਇਤਿਹਾਸ ਦੀ ਗੱਲ ਕਰਦੇ, ਜਿਹੜਾ ਅੱਜ ਆਪਣਾ ਬੜਾ ਕੰਬੋਲਿਕ ਟੋਪਿਕ ਆ, ਜਿਹੜਾ ਬੜਾ ਅਨਮੋਲ ਟੋਪਿਕ ਆ ਭਈ, ਇਹ ਜਿਵੇਂ ਹੁਣ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਾਡੇ ਪ੍ਰਚਾਰਕ ਸਟੇਜ ਦੇ ਉੱਤੋਂ ਇਹ ਕਹਿੰਦੇ ਆ ਵੀ ਜਦੋਂ ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦੱਸਿਆ ਗਿਆ ਜਾ ਕੇ ਵੀ ਉਹਨਾਂ ਦੀ ਸ਼ਹਾਦਤ ਹੋ ਗਈ ਆ, ਵੀ ਮਾਤਾ ਗੁਜਰ ਕੌਰ ਉਦੋਂ ਹੀ ਦਮ ਤੋੜ ਗਏ, ਤੇ ਜਦੋਂ ਮੈਂ ਇਤਿਹਾਸ ਦੀ ਫੁੱਲਾ ਫਰਾਲੀ ਕੀਤੀ ਹੈ, ਮੈਨੂੰ ਤਾਂ ਇਹ ਲੱਗਿਆ ਵੀ ਮਾਤਾ ਗੁਜਰ ਕੌਰ ਨੂੰ ਵੀ ਨਾਲ ਸ਼ਰ੍ਹਾਂ ਦੇ ਮੁਤਾਬਕ, ਜਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰ੍ਹਾਂ ਦੇ ਮੁਤਾਬਕ ਉਹ ਨੀਹਾਂ ਵਿੱਚ ਚਿਣਨ ਦਾ ਹੁਕਮ ਸੀ, ਇਵੇਂ ਹੀ ਮਾਤਾ ਗੁਜਰ ਕੌਰ ਨੂੰ ਉਸ ਠੰਡੇ ਬੁਰਜ ਦੇ ਜਿੱਥੇ ਉਹਨਾਂ ਨੂੰ ਕੈਦ ਕੀਤਾ ਹੋਇਆ ਸੀ, ਉੱਥੋਂ ਉਹਨਾਂ ਨੂੰ ਧੱਕਾ ਦੇ ਕੇ ਥੱਲੇ ਸੁੱਟਿਆ ਗਿਆ, ਅਤੇ ਉਹਨਾਂ ਨੂੰ ਵੀ ਉਹ ਸ਼ਰ੍ਹਾਂ ਦੇ ਮੁਤਾਬਕ ਉਹਨਾਂ ਨੂੰ ਇੱਕ ਸਜ਼ਾ ਦਿੱਤੀ ਗਈ ਜਿਹਦੇ ਨਾਲ ਉਹਨਾਂ ਦੀ ਸ਼ਹਾਦਤ ਹੋਈ। ਅਤੇ ਇਹ ਸਾਡੇ ਪ੍ਰਚਾਰਕ ਇਹੀ ਪ੍ਰਚਾਰੀ ਜਾਂਦੇ ਆ, ਔਰ ਪ੍ਰਚਾਰ ਦੇ ਵੀ ਉਹਨਾਂ ਦਾ ਆ ਜਿਹੜੇ ਕਦੀ ਗੁਰੂ ਗੋਬਿੰਦ ਸਿੰਘ ਜੀ ਅਤੇ ਪੰਜਾਂ ਪਿਆਰਿਆਂ ਅਤੇ ਹੋਰ ਸਾਡੇ ਸਿੰਘਾਂ ਸ਼ਹੀਦਾਂ 'ਤੇ ਕੋਈ ਪੁੱਠੇ ਪੁੱਠੇ ਕਮੈਂਟ ਜਾਂ ਪੁੱਠੇ ਪੁੱਠੇ ਲਿਖਾਰੀ ਲਿਖ ਕੇ ਬੈਠੇ ਨੇ, ਉਹਨਾਂ ਦੀਆਂ ਲਿਖਤਾਂ ਚੱਕ ਚੱਕ ਸਾਨੂੰ ਸੁਣਾਈ ਜਾਣਗੇ।
ਅਸਲ ਦੇ ਵਿੱਚ ਇਹ ਜਿਹੜਾ ਸੀ ਨਾ, ਇਹ ਤਬਕਾ ਜਿਹੜਾ ਜਿਹਨਾਂ ਨੂੰ ਪ੍ਰਮੋਟ ਕੀਤਾ ਗਿਆ ਹਮੇਸ਼ਾ ਹੀ, ਹਮੇਸ਼ਾ ਤੋਂ ਹੀ ਇਹਨਾਂ ਨੂੰ ਸ਼ਹਿ ਦਿੱਤੀ ਜਾਂਦੀ ਸੀ, ਇਹ ਭਾਵੇਂ ਮੁਗਲ ਹੋਣ, ਭਾਵੇਂ ਅੰਗਰੇਜ਼ ਹਕੂਮਤ ਹੋਵੇ, ਅਤੇ ਭਾਵੇਂ ਹੁਣ ਦੀ ਜਿਹੜੀ ਹਕੂਮਤ ਤਾਂ ਨਹੀਂ, ਵੈਸੇ ਅਸਲ ਦੇ ਵਿੱਚ ਵਿਪਰਵਾਦ ਧਰਮ ਦੇ ਉੱਤੇ ਕਾਬਜ਼, ਇਹ ਉਹਨਾਂ ਨੂੰ ਸ਼ਹਿ ਦਿੰਦੇ ਰਹੇ ਜਿਹੜੇ ਸਿੱਖ ਕੌਮ ਦਾ ਮਜ਼ਾਕ ਬਣਾਉਂਦੇ ਰਹੇ।
ਹਾਂਜੀ,
ਜਿਵੇਂ ਬਹੁਤ ਵਾਰੀ ਜਿਵੇਂ ਸ਼ੁਰੂ ਤੋਂ ਭਾਈ ਮਰਦਾਨਾ ਜੀ ਦੇ ਦਾ ਮਜ਼ਾਕ ਇਹਨਾਂ ਨੇ ਬਣਾਇਆ।
ਹਾਂਜੀ,
ਭਾਈ ਮਰਦਾਨਾ ਜੀ ਦੇ ਪ੍ਰਥਾਏ ਵੀ ਇੱਕ ਸ਼ਲੋਕ ਦਰਜ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦਾ ਬਕਾਇਦਾ ਨਾਂ ਦਰਜ ਕੀਤਾ ਗੁਰਬਾਣੀ ਦੇ ਵਿੱਚ ਤੇ ਸਾਡੇ ਲਈ ਉਹ ਇੱਕ ਮਹਾਨ ਸ਼ਖਸੀਅਤ ਨੇ ਹਾਂਜੀ ਸਾਡੇ ਲਈ ਬਹੁਤ ਸਤਿਕਾਰਤ ਸ਼ਖਸੀਅਤ ਨੇ ਉਹ ਤੇ ਹਮੇਸ਼ਾ ਤੋਂ ਇਹ ਬੜਾ ਸੂਖਮ ਵਾਰ ਹੁੰਦਾ ਇਹਨੂੰ ਸਮਝਣਾ ਬੜਾ ਔਖਾ ਹੁੰਦਾ ਜਦੋਂ ਕਿਸੇ ਗੱਲ ਨੂੰ ਤੁਸੀਂ ਧਰਮ ਦਾ ਪੁਰਕਾ ਪਾ ਕੇ ਪਰੋਸ ਦਿੰਦੇ ਆ ਕਿਸੇ ਸੰਗਤ ਦੇ ਮੂਹਰੇ
ਹਾਂਜੀ
ਖਾਸ ਤੌਰ ਦੇ ਉੱਤੇ ਸ਼ਰਧਾ ਜਿਹੜੀ
ਅੰਨੀ ਸ਼ਰਧਾ ਦੇ ਨਾਂ ਥੱਲੇ ਜਦੋਂ ਸ਼ੋਸ਼ਣ ਕਰਦੇ ਆ
ਹਾਂਜੀ ਹਾਂਜੀ ਉਹ ਇਹ ਸਾਰਾ ਵਰਤਾਰਾ ਉਹ ਅੰਨੀ ਸ਼ਰਧਾ ਦੇ ਨਾਂ ਦੇ ਜਿਵੇਂ ਸ਼ੂਗਰ ਸ਼ੂਗਰ ਕੋਟਡ ਪੋਇਜ਼ਨ ਕਹਿ ਦਿੰਦੇ ਆ ਵੀ ਖੰਡ ਚ ਲਪੇਟਿਆ ਜਾ
ਆਪਣੇ ਨਾਲ ਇੱਕ ਕਾਲਰ ਇਹਨਾਂ ਨੂੰ ਲੈ ਕੇ ਆਪਾਂ ਸਮਾਪਤੀ ਵੱਲ ਵੱਧਦੇ ਜੀ
ਵਾਹਿਗੁਰੂ
ਲੜੀ ਵਾਰ ਸ਼ੁਰੂ ਕੀਤਾ
ਜਿਹਦਾ ਗੱਲਾਂ ਬਹੁਤ ਵਧੀਆ ਕਾਲਰਾਂ ਨੇ ਵੀ ਸਾਨੂੰ ਵਧੀਆ ਚਾਨਣਾ ਪਾਇਆ ਗਾ ਹੋਰ ਵੀ ਸੰਗਤਾਂ ਨੂੰ ਉਹਦੇ ਨਾਲ ਜਿੱਦਾਂ ਅਸੀਂ ਹਾਲੇ ਤੱਕ ਚੋਣ ਕਰ ਸਕੇ ਤੇ ਉਹ ਬਹੁਤ ਸੋਹਣਾ ਭਾਜੀ ਹੁਣੇ ਵੀ ਵਿਚਾਰ ਦਿੱਤਾ ਵੀ ਜਿੰਨਾ ਜਿਹੜੇ ਜਿੱਦਾਂ ਹੁਣ ਤੁਸੀਂ ਆ ਜਾਂ ਹੋਰ ਸੰਗਤਾਂ ਕਾਫੀ ਆ ਕੁਛ ਕੁ ਕਮੇਟੀਆਂ ਵੀ ਹੈਗੀਆਂ ਆ ਵੀ ਜਿਹੜੇ ਹੁਣ ਜਿੱਦਾਂ ਨਾਨਕ ਸ਼ਾਹੀ ਕੈਲੰਡਰ ਨੂੰ ਤਰਜੀਹ ਦਿੰਦੇ ਆ ਮੰਨਦੇ ਆ ਵੀ ਠੀਕ ਆ ਨਾ ਉਹਨਾਂ ਨੂੰ ਜਿਹੜੇ ਗੁਰਪੁਰਬ ਉਹਦੇ ਮੁਤਾਬਕ ਮਨਾਉਣੇ ਸ਼ੁਰੂ ਕਰ ਲਈਏ ਤੇ ਕਾਫੀ ਇਹਦੇ ਨਾਲ ਫਰਕ ਪਊਗਾ ਹੁਣ ਜਿੱਦਾਂ ਪਿੱਛੇ ਆਪਾਂ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਨਾਇਆ ਨਾ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਮਨਾਇਆ ਗਿਆ ਤੇ ਹੁਣ ਇੰਡੀਆ ਦੇ ਵਿੱਚ ਅੱਜ ਕੱਲ ਦੇ ਵਿੱਚ ਮਨਾ ਰਹੇ ਆ ਇਹਦਾ ਮਤਲਬ ਉਹ ਨਹੀਂ ਇਹਨੂੰ ਤਰਜੀਹ ਦੇ ਰਹੇ ਨਾ
ਜਿਹੜੇ
ਬੰਦੇ ਜਿੱਦਾਂ ਡੇਰਿਆਂ ਦੇ ਨਾਲ ਜੁੜੇ ਹੋਏ ਆ ਜਿਹਨਾਂ ਨੂੰ ਮਹਾਂਪੁਰਸ਼ਾਂ ਦੀ ਕਿਰਪਾ ਕਹਿੰਦੇ ਆ ਉਹ ਬਸ ਉੱਥੇ ਤੱਕ ਹੀ ਸੀਮਤ ਆ ਗੁਰੂ ਦੀ ਕਿਰਪਾ ਨੀ ਲੈਣੀ
ਚਾਹੁੰਦੇ ਇਹ ਕੋਸ਼ਿਸ਼ਾਂ ਦਾ ਹੀ ਫਲ ਆ ਜਿਹੜਾ ਸੱਜਣ ਕੁਮਾਰ ਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਆ ਹੁਣ
ਹਾਂਜੀ
ਚਾਹੇ ਦੇਰ ਬਾਅਦ ਹੋਈ
ਨਹੀਂ ਹਾਂ ਹਾਂ ਵੀ ਕੋਸ਼ਿਸ਼ ਨੀ ਛੱਡੀ ਨਾ
ਕੋਸ਼ਿਸ਼ ਨੀ ਛੱਡੀ
ਹਾਂਜੀ ਬਸ ਚੀਜ਼ ਇਹ ਆ ਵੀ ਆਪਾਂ ਕੋਸ਼ਿਸ਼ ਨਾ ਛੱਡੀਏ ਹਾਂ ਦੇਖ ਆਪਣਾ ਉਹ ਪਿੰਦਰ ਪਾਲ ਲਿਆ ਵੀ ਸਭ ਤੋਂ ਆਪਣੇ ਆਪ ਨੂੰ ਅੱਜ ਕੱਲ ਉਹ ਵੱਡਾ ਕਥਾਕਾਰਕ ਹੁੰਦਾ ਨਾ
ਹਾਂਜੀ
ਸਟੇਜਾਂ ਵੀ ਵੱਡੀਆਂ ਵੱਡੀਆਂ ਲੈਂਦਾ ਹੁਣ ਅੱਜ ਉਹਦਾ ਹੀ ਜਿੱਦਾਂ ਇੱਕ ਤਰ੍ਹਾਂ ਦਾ ਬਿਆਨ ਸੀਗਾ ਕਿਸੇ ਨੇ ਗਾਂਹ ਪੋਸਟ ਸ਼ੇਅਰ ਕੀਤੀ ਸੀ ਵੀ ਪਿੰਦਰਪਾਲ ਨੇ ਵੀ ਇਹ ਕਿਹਾ ਸਾਰਿਆਂ ਨੂੰ
ਮੈਨੂੰ ਵੀ ਮਿਲਿਆ ਜੀ ਉਹ
ਹਾਂ ਵੀ 10:45 ਤੇ 27 ਤਰੀਕ ਨੂੰ ਵੀ ਗੁਰੂ ਦਾ ਸਿੱਖ ਜਿੱਥੇ ਵੀ ਹੋਵੇ ਚਾਹੇ ਉਹ ਜਹਾਜ਼ ਵਿੱਚ ਆ ਚਾਹੇ ਉਹ ਗੱਡੀ ਚਲਾ ਰਿਹਾ ਚਾਹੇ ਉਹ ਕਿਤੇ ਕੁਛ
ਜਹਾਜ਼ ਵਾਲੀ ਗੱਲ ਤਾਂ ਉਹ ਤੇ ਢੁਕਦੀ ਹੋਣੀ ਉਹ ਕਿਉਂਕਿ ਚੱਲਿਆ ਹੋਣਾ ਕਿਤੇ ਪ੍ਰਚਾਰ ਫੇਰੀ ਤੇ
ਆਹੋ ਤਾਂ ਗੱਲ ਤੇ ਕਹਿੰਦਾ ਨਾ ਬਈ ਸਾਰੇ ਜਾਣੇ 10 ਮਿੰਟ ਸਿਮਰਨ ਕਰੋ ਹਨਾ ਚਲੋ ਵੀ ਸਿਮਰਨ ਕਰਨਾ ਬਣਦਾ ਵੀ ਸਿਮਰਨ ਦਾ ਸਵਾਸ ਸਵਾਸ ਅਸੀਂ ਚੇਤੇ ਰੱਖਦੇ ਹਾਂ ਉਹਨਾਂ ਨੂੰ ਇਹ ਜਰੂਰੀ ਤਾਂ ਨੀ ਵੀ ਹੁਣ ਆਹ ਹੀ ਹਫ਼ਤਾ ਅਸੀਂ ਸਾਹਿਬਜ਼ਾਦਿਆਂ ਨੂੰ ਚੇਤੇ ਕਰਨਾ ਮੁੜ ਕੇ ਅਸੀਂ ਕਰਦੇ ਨੀ ਹੈ ਅਰਦਾਸ ਵਿੱਚ ਤਾਂ ਆਪਾਂ ਰੋਜ਼ ਹੀ ਚੇਤੇ ਕਰੀਦਾ
ਦੋ ਟਾਈਮ
ਦੋ ਟਾਈਮ ਕਰੀਦਾ ਹਨਾ
ਨਹੀਂ ਭਾਜੀ ਮੈਂ
ਜਿੱਦਾਂ ਹੋਊਗਾ ਜਾਂ ਬਣਾ ਕੇ ਆਪਣਾ ਨਾਂ ਬਣਾਉਣ ਦੇ ਲਈ ਵੀ ਮੈਂ ਆਹ ਮੈਸੇਜ ਦਿੱਤਾ ਏਦਾਂ ਕਰ ਦਿੱਤਾ ਹੁਣ ਮੈਂ ਉੱਥੇ ਕਮੈਂਟ ਕੀਤਾ ਮੈਂ ਕਿਹਾ ਵੀ ਕਿਹੜੀ ਕੰਟਰੀ ਦੇ ਟਾਈਮ ਦੇ ਮੁਤਾਬਕ ਕਰ ਲਈਏ
ਉਹੀ ਗੱਲ ਮੈਂ ਭਾਜੀ ਸਾਨੂੰ ਲੱਗਾ ਸੀ ਤੁਹਾਡੇ ਨਾਲ ਕਰਨ ਐਡ ਕਰਨ ਲੱਗਾ ਸੀ ਭਾਈ ਇਹਨੂੰ ਇਸ ਵਾਰੀ ਕੋਈ ਚੇਤਾ ਅੱਗੇ ਇੰਨੇ ਵਾਰੇ ਲੰਘ ਗਿਆ ਉਦੋਂ ਚੇਤਾ ਹੀ ਨਹੀਂ ਜਦੋਂ ਅਕਾਲੀ ਦਲ ਚੜ੍ਹਦੀ ਕਲਾ ਸੀ ਉਦੋਂ ਅਰਦਾਸਾਂ ਕਰੀਗਾ ਉਹਦੀਆਂ
ਆਹੋ ਭਈ ਕਾਦਾ ਉਹ ਮਨਾਉਣੇ ਆਪਾਂ
ਹਾਂਜੀ
ਕੁਛ ਜਿੱਦਾਂ ਸੇਧ ਦੇਣ ਦੀ ਬਜਾਏ ਹਨਾ ਗੁਮਰਾਹ ਕਰ ਰਹੇ ਸੰਗਤਾਂ ਨੂੰ
ਭਾਜੀ ਵੀ ਆਪਣਾ ਟਾਈਮ ਵੀ ਹੋ ਗਿਆ ਆਉਣ ਵਾਲੇ ਦਿਨਾਂ ਚ ਫੇਰ ਆਪਾਂ ਇੱਦਾਂ ਹੀ ਵਿਚਾਰਾਂ ਦੀ ਸਾਂਝ
ਹਾਂਜੀ ਹਾਂ ਭਈ ਧਿਆਨ ਉਖੇੜਦੇ ਆ ਨਾ ਸਹੀ ਪਾਸੇ ਤੋਂ ਸਹੀ ਜਾਣਕਾਰੀ ਦੇਣ ਦੀ ਥਾਂ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ
ਭਜਾਉਂਦੇ ਆ ਜੀ
ਭਜਾਉਂਦੇ ਜੀ ਤੋਂ ਸੁਚੇਤ ਹੋਣ ਦੀ ਆਪਾਂ ਲੋੜ ਆ
ਹਾਂਜੀ ਬਹੁਤ ਜੀ
ਕੋਈ ਨਹੀਂ ਆਪਾਂ ਫੇਰ ਆਉਂਦੇ ਹਫ਼ਤੇ ਫੇਰ
ਕਰਾਂਗੇ ਹਾਂਜੀ ਹਾਂਜੀ ਭਾਜੀ ਬਿਲਕੁਲ ਜਿਹੜਾ ਤੁਹਾਡਾ ਜਾਇਜ਼ ਇਹ ਆ ਜਿਵੇਂ ਜਿਵੇਂ ਆਪਣਾ 84 ਦਾ ਇਤਿਹਾਸ ਸੀ ਬਜਾਏ ਕਿ ਉਸ ਨੂੰ ਵਿਚਾਰਨ ਦੇ ਉਹਦੇ ਨਾਂ ਤੇ ਰੱਖ ਦਿੱਤੇ ਸਮਾਗਮ ਰੱਖ ਕੇ ਨਾਮ ਸਿਮਰਨ ਜੋ ਮਤਲਬ ਉਹਦਾ ਆਪਾਂ ਨੂੰ
ਵਿਚਾਰ ਕਰਨੀ ਸੀ ਵੀ ਗਾਹ ਅਸੀਂ ਹੁਣ ਕਿੱਦਾਂ ਮੁੜ ਕੇ ਪੈਰਾਂ ਤੇ ਹੋਣਾ ਕੌਮ ਨੇ ਜਾਂ ਫੇਰ ਕਿਤੇ ਕੋਈ ਹਮਲਾ ਹੋਵੇ ਤਾਂ ਉਹਦੇ ਲਈ ਅਸੀਂ ਕੀ ਤਿਆਰੀ ਕਰਨੀ ਆ
ਗਰਾਊਂਡ ਤਾਂ ਬਣਾਈ ਨੀ ਜੀ
ਵਿਚਾਰ ਲਿਆ ਜਾਵੇ ਵੀ ਹੁਣ ਗਾਹ ਪੱਕੀ ਕਰਨਾ ਇਹਨਾਂ ਚੀਜ਼ਾਂ ਦੀ ਜਿੱਦਾਂ ਲੋੜ ਆ ਸਮਾਂ ਮੰਗ ਕਰਦਾ ਜੇ
ਚੱਕੋ ਨੇ ਪਾਉਂਦੇ
ਵਾਹਿਗੁਰੂ ਜਿਵੇਂ ਜਿਹੜੀ ਇਹ ਪੋਸਟ ਆ ਉਹਦੇ ਥੱਲੇ ਮੈਂ ਲਿਖਿਆ ਵੀ ਗੁਰਬਾਣੀ ਦੀ ਤੋਕਿਆ ਸੂਹੀ ਮਹੱਲਾ ਤੀਜਾ ਦੇ ਥੱਲੇ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤੀ ਹੋਏ ਤੇ ਇਹ ਕੋਈ ਸਮੇਂ ਨੂੰ ਮਿੱਥ ਕੇ ਨੀ ਤੁਸੀਂ ਕਰ ਸਕਦੇ
ਇੱਕ ਪਾਸੇ ਤਾਂ ਇਹ ਵੀ ਆ ਵੀ ਸਿੱਖ ਨੂੰ ਇਹ ਸੰਦੇਸ਼ ਆ ਵੀ ਉੱਠਦੇ ਬਹਿੰਦੇ ਹਰ ਨਾਮ ਤੇ ਆਵੇ
ਹਾਂਜੀ 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 ਇਹ ਬਹੁਤ ਕੁਛ ਚੱਲਣਾ ਆ ਪਰ ਇਹ ਜਿਹੜਾ ਇੱਕ ਇਹ ਵਰਤਾਰਾ ਆ ਇਸ ਤੋਂ ਵੀ ਸੁਚੇਤ ਰਹਿਣ ਦੀ ਲੋੜ ਆ
ਹਾਂਜੀ
ਤੇ ਆਪਾਂ ਨੂੰ ਬਕਾਇਦਾ ਸੁਚੇਤ ਹੀ ਰਹਿਣਾ ਪਊਗਾ ਤੇ ਆਪਣੇ ਵੱਲੋਂ ਜਿੰਨੀ ਕੋਸ਼ਿਸ਼ ਹੋ ਸਕਦੀ ਉਨੀ ਕੋਸ਼ਿਸ਼ ਜ਼ਰੂਰ ਕਰੋ
ਹਾਂਜੀ
ਤੇ ਜਿਵੇਂ ਵੀ ਉਸ ਅਕਾਲ ਪੁਰਖ ਨੂੰ ਮਨਜ਼ੂਰ ਹੋਇਆ
ਸਮਾਪਤੀ ਹੈ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਆਉਣ ਵਾਲੇ ਦਿਨਾਂ ਵਿੱਚ ਇਸੇ ਲੜੀ ਨੂੰ ਅੱਗੇ ਲੈ ਕੇ ਚੱਲਦੇ ਚੱਲ ਕਿਹੜੀਆਂ ਕਿਹੜੀਆਂ ਕੁਰੀਤੀਆਂ ਆਈਆਂ ਕਿਹੜੇ ਕਿਹੜੇ ਕਨਸੈਪਟ ਤੇ ਸਾਡਿਆਂ ਸੂਰਵੀਰਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਬਰੀਫਲੀ ਦੇ ਨਾਲ ਹੋਰ ਬਰੀਕੀ ਦੇ ਨਾਲ ਆਪਾਂ ਤੰਦ ਖੋਲਣ ਦੇ ਜਿਹੜੀ ਹੈ ਕੋਸ਼ਿਸ਼ ਕਰਾਂਗੇ ਦਿਓ ਸੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮਨ ਦਾ ਸਾਡਾ ਸਬਰ ਪਰਖਿਆ ਉੱਬਲਦੀਆਂ ਦੇਗਾਂ ਨੇ ਡੋਖੀ ਸਰਹੰਦ ਨੂੰ ਢਾਇਆ ਲਿਸ਼ਕਦੀਆਂ ਤੇਗਾਂ ਨੇ ਖੜਕੇ ਜਦ ਜੰਗ ਵਿੱਚ ਖੰਡਾ ਭੱਜਦੀਆਂ ਵਾਰਾਂ ਨੇ
ਜਦੋਂ ਪ੍ਰਧਾਨ ਨੇ ਇਸ ਕੌਮ ਨੂੰ ਇਹਨਾਂ ਦੇ ਖੇਤਾਂ ਚ ਫਸਲਾਂ ਤੇ ਦਿਲਾਂ ਚ ਅਣਖਾਂ ਪਲਦੀਆਂ ਨੇ ਭੱਜਦਿਆਂ ਨੂੰ ਬਾਹਰ ਭਾਵੇਂ ਇੱਕੋ ਜੇ ਹੋਣ ਪਰ ਜਿੱਥੇ ਸਿੰਘਾਂ ਨੇ ਪੈਰ ਕੱਢਤੇ ਉੱਥੇ ਬਖਤਰਬੰਦ ਕੱਢੀਆਂ।